ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਹਬ ਰੰਗ ਮਾਨ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੋ ਸੋ ਸਹੋ ਬਿੰਦ ਨਾ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਹ ਹਬ ਰੰਗ ਮਾਨ ਹੈ ਜਿਸ ਸੰਗ ਤੈ ਸਿਉ ਲਾਈਐ ਨੇਹ ਸੋ ਸਹੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਰਮ ਪੂਜਨੀਕ ਹਾਜ਼ਰੀ ਅੰਦਰ ਸੁਭਾਏ ਮਾਨ ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਧਨਤਾ ਦੇ ਯੋਗ ਹੋ ਰਹੇ ਹੋ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਧੋ ਪੁਰਖ ਵਿਦਾਤਾ ਤਾਂ ਤੂੰ ਸੋਹਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅੰਮ੍ਰਿਤਮਈ ਸਰੋਵਰ ਦੇ ਇਸ਼ਨਾਨ ਕਰਨ ਤੋਂ ਉਪਰੰਤ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਸਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨੇ ਸਤਿਗੁਰੂ ਦੀ ਪਾਵਨ ਗੁਰਬਾਣੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਨ ਕੀਤਾ ਹੈ। ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਰੀ ਮਾਨਵਤਾ ਦੇ ਭਲੇ ਵਾਸਤੇ ਜੋ ਸਾਂਝਾ ਉਪਦੇਸ਼ ਸਾਨੂੰ ਹੁਕਮਨਾਮੇ ਦੇ ਰਾਹੀਂ ਬਖਸ਼ਿਸ਼ ਕੀਤਾ ਹੈ ਤੋ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਆਪ ਸਿੱਖ ਸੰਗਤਾਂ ਸਰਵਣ ਕਰਨ ਵਾਸਤੇ ਸੱਜ ਬੈਠੇ ਹੋ ਘਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਮੀਡੀਅਮ ਦੇ ਮਾਧਿਅਮ ਰਾਹੀਂ ਵੀ ਸੰਗਤਾਂ ਗੁਰੂ ਸਾਹਿਬ ਦੇ ਘਰ ਦੇ ਦਰਸ਼ਨ ਦੀਦਾਰ ਅਤੇ ਸਤਿਗੁਰੂ ਦੀ ਗੁਰਬਾਣੀ ਦਾ ਕੀਰਤਨ ਸ਼ਬਦ ਦੀ ਵਿਚਾਰ ਸਰਵਣ ਕਰ ਰਹੀਆਂ ਨੇ। ਆਓ ਜਿੰਨੀ ਕੁ ਸਤਿਗੁਰੂ ਮੈਨੂੰ ਬੁੱਧੀ ਬਖਸ਼ਣਗੇ ਮੈਂ ਗੁਰੂ ਦੇ ਬਚਨ ਆਪ ਜੀ ਦੇ ਸਮਕਸ਼ ਰੱਖਣ ਦਾ ਯਤਨ ਕਰਾਂਗਾ। ਪਿਆਰ ਨਾਲ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ।
ਜੈਤ ਸ੍ਰੀ ਵਾਰ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਵਾਰ ਦੇ ਅੰਦਰ ਸਲੋਕ ਵੀ ਸਾਰੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਨੇ ਤੇ ਪੌੜੀਆਂ ਵੀ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹਨ। ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਜੋ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਹੈ, ਜਿਹੜਾ ਸਾਰਿਆਂ ਦੀਆਂ ਆਸਾਂ ਨੂੰ ਪੂਰਨ ਕਰਨ ਵਾਲਾ ਹੈ ਤੇ ਮਨ ਇੱਛਿਆਂ ਸਾਰੀਆਂ ਦਾਤਾਂ ਨੂੰ ਜਿਹੜਾ ਦੇਣ ਵਾਲਾ ਦਾਤਾ ਹੈ। ਪਰ ਇੱਕ ਸ਼ਰਤ ਹੈ, ਆਪਾਂ ਗੁਰਬਾਣੀ ਦਾ ਇੱਕ ਬਚਨ ਪੜ੍ਹਦੇ ਹਾਂ ਕਿ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਇਹਦਾ ਭਾਵ ਪਰਮਾਤਮਾ ਗੁਰੂ ਤੇਰੇ ਘਰ ਵਿੱਚ ਕਿਸੇ ਗੱਲ ਦੀ ਘਾਟ ਤਾਂ ਨਹੀਂ ਹੈ, ਪਰ ਸ਼ਰਤ ਇੱਕ ਹੈ ਮਹਾਰਾਜ ਨੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹੇ ਸੋ ਪਾਵੇ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ, ਗੱਲ ਇਹ ਹੈ ਮੌਜ ਉਹਦੀ ਹੈ, ਮਰਜ਼ੀ ਉਹਦੀ ਚੱਲਦੀ, ਉਹ ਕਿਸ ਨੂੰ ਦਾਤ ਦੇਣੀ ਚਾਹੁੰਦਾ ਹੈ। ਤੇ ਸਾਰੀਆਂ ਨੂੰ ਉਹ ਦਾਤਾਂ ਮਨ ਇੱਛੇ ਭਾਵਨਾ ਪੂਰਨ ਕਰਨ ਵਾਲਾ, ਸਾਰੀਆਂ ਆਸਾਂ ਨੂੰ ਪੂਰਨ ਕਰਨ ਵਾਲਾ। ਇੱਕ ਤੇ ਉਹ ਅਕਾਲ ਪੁਰਖ ਵਾਹਿਗੁਰੂ ਦਾਤਾ ਹੈ, ਉਹਦੀ ਆਪਣੀ ਮਰਜ਼ੀ ਆਪਣੀ ਮੌਜ ਵਿੱਚ ਉਹ ਸਾਰਿਆਂ ਨੂੰ ਦਾਤਾਂ ਦਿੰਦਾ, ਸਾਰਿਆਂ ਦੀਆਂ ਆਸਾਂ ਪੂਰਨ ਕਰਦਾ। ਦੂਜਾ ਭਾਵ ਇਹ ਹੈ ਜਿਹੜੀਆਂ ਮਨੁੱਖ ਦੇ ਮਨ ਦੀਆਂ ਇਛਾਵਾਂ ਹਨ, ਉਹ ਜਦੋਂ ਪਰਮਾਤਮਾ ਦੇ ਅੱਗੇ ਆਪਣੀਆਂ ਇਛਾਵਾਂ ਰੱਖਦਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਦੀਆਂ ਸਾਰੀਆਂ ਇਛਾਵਾਂ ਨੂੰ ਪੂਰਨ ਕਰਨ ਵਾਲਾ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਧੇਨਾ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਗੁਰਬਾਣੀ ਕਹਿੰਦੀ ਹੈ ਕਿ ਮਨੁੱਖ ਦੀਆਂ ਪੰਜ ਇਛਾਵਾਂ ਮੁੱਖ ਹੁੰਦੀਆਂ, ਪੰਜਾਂ ਦੇ ਵਿੱਚ ਸਭ ਕੁਝ ਆ ਜਾਂਦਾ ਹੈ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਪੰਜ ਇਛਾਵਾਂ ਦੀ ਗੱਲ ਕੀਤੀ, ਤਕਰੀਬਨ ਮਨੁੱਖ ਦੀਆਂ ਇਹਨਾਂ ਪੰਜਾਂ ਵਿੱਚ ਸਾਰੀਆਂ ਇਛਾਵਾਂ ਆ ਜਾਣਗੀਆਂ। ਹਰ ਮਨੁੱਖ ਦੀ ਪ੍ਰਥਮ ਇੱਛਾ ਇਹ ਹੈ ਮੇਰੇ ਕੋਲ ਧਨ ਦੌਲਤ ਪਦਾਰਥ ਬਹੁਤ ਹੋਣ, ਕਦੀ ਤੋਟ ਨਾ ਆਵੇ, ਕਿਸੇ ਕੋਲ ਮੰਗਣਾ ਨਾ ਪਵੇ, ਕਿਸੇ ਗੱਲ ਦਾ ਘਾਟਾ ਨਾ ਪਵੇ। ਦੂਸਰੀ ਮਨੁੱਖ ਦੀ ਇੱਛਾ ਇਹ ਹੈ ਕਿ ਮੇਰੇ ਅੰਦਰ ਮੇਰੇ ਮਨ ਨੂੰ ਸਦਾ ਸੁੱਖ ਬਣਿਆ ਰਹੇ, ਸ਼ਾਂਤੀ ਬਣੀ ਰਹੇ, ਚੈਨ ਬਣਿਆ ਰਹੇ, ਮੇਰੇ ਹਿਰਦੇ ਵਿੱਚ ਵੀ, ਮੇਰੇ ਘਰ ਪਰਿਵਾਰ ਵਿੱਚ ਵੀ। ਤੀਜੀ ਮਨੁੱਖ ਦੀ ਇਹ ਇੱਛਾ ਹੁੰਦੀ ਮੈਂ ਜਿਸ ਪਾਸੇ ਜਾਵਾਂ ਮੇਰੀ ਸੋਭਾ ਹੋਵੇ, ਮੈਨੂੰ ਇੱਜ਼ਤ ਮਿਲੇ, ਮਾਣ ਮਿਲੇ, ਸਤਿਕਾਰ ਮਿਲੇ। ਬੇਇੱਜ਼ਤੀ ਤਾਂ ਕੋਈ ਬੰਦਾ ਨਹੀਂ ਚਾਹੁੰਦਾ, ਅਪਮਾਨ ਤਾਂ ਕੋਈ ਨਹੀਂ ਚਾਹੁੰਦਾ। ਚੌਥੀ ਇੱਛਾ ਮਨੁੱਖ ਦੀ ਇਹ ਹੈ ਕਿ ਮੇਰੇ ਤਨ ਨੂੰ ਕਿਸੇ ਪ੍ਰਕਾਰ ਦਾ ਕੋਈ ਰੋਗ ਨਾ ਲੱਗ ਜਾਏ, ਜਾਂ ਜਿਹੜੇ ਇਹ ਵਿਕਾਰਾਂ ਤੇ ਹਉਮੈ ਆਦਿਕ ਦੇ ਰੋਗ ਨੇ ਇਹਨਾਂ ਦੀ ਨਿਵਿਰਤੀ ਹੋ ਜਾਏ। ਤੇ ਪੰਜਵੀਂ ਮਨੁੱਖ ਦੀ ਇੱਛਾ ਇਹ ਹੈ ਜਦੋਂ ਮੈਂ ਇਹ ਸਰੀਰ ਨੂੰ ਛੱਡਾਂ, ਇਸ ਲੋਕ ਨੂੰ ਛੱਡਾਂ ਤੇ ਪ੍ਰਲੋਕ ਵਿੱਚ ਜਾਵਾਂ ਤੇ ਮੈਨੂੰ ਰੱਬ ਦੇ ਘਰ 'ਚ ਥਾਂ ਮਿਲ ਜਾਏ, ਫਿਰ ਨਾ ਭਟਕਣਾ ਪਵੇ, ਫਿਰ ਜੂਨਾਂ ਦੇ ਚੱਕਰ ਕੋਈ ਸਜਾਵਾਂ ਨਾ ਸਹਿਣੀਆਂ ਪੈਣ। ਇਹ ਪੰਜ ਮਨੁੱਖ ਦੀਆਂ ਮੁੱਖ ਇਛਾਵਾਂ ਹਨ ਔਰ ਇਹਨਾਂ ਪੰਜਾਂ 'ਚ ਸਭ ਕੁਝ ਆ ਜਾਂਦਾ ਹੈ। ਕੀ ਸਤਿਗੁਰੂ ਨੂੰ ਪੁੱਛੀਏ ਇਹ ਬੰਦੇ ਦੀਆਂ ਪੰਜ ਇਛਾਵਾਂ ਪੂਰੀਆਂ ਹੋ ਸਕਦੀਆਂ? ਕਿਉਂਕਿ ਮਨੁੱਖ ਦਾ ਸੁਭਾਅ ਇੱਕ ਇੱਛਾ ਪੂਰੀ ਹੁੰਦੀ ਹੈ, 10 ਜਨਮ ਲੈਂਦੀਆਂ, 10 ਪੂਰੀਆਂ ਹੁੰਦੀਆਂ, 100 ਜਨਮ ਲੈ ਲੈਂਦੀ ਹੈ। ਮਨੁੱਖ ਦਾ ਜੀਵਨ ਮੁੱਕ ਜਾਂਦਾ, ਇਛਾਵਾਂ ਮੁੱਕਦੀਆਂ ਨਹੀਂ ਔਰ ਸਾਰੀਆਂ ਇਛਾਵਾਂ ਮਨੁੱਖ ਦੀਆਂ ਪੂਰੀਆਂ ਨਹੀਂ ਹੁੰਦੀਆਂ। ਕੀ ਮਹਾਰਾਜ ਜਿਹੜੀ ਇਹ ਪੰਜ ਦੀ ਤੁਸੀਂ ਗੱਲ ਕੀਤੀ ਹੈ ਇਹ ਪੂਰੀਆਂ ਹੋ ਸਕਦੀਆਂ? ਮਾਰ ਕਹਿੰਦੇ ਹਾਂ। ਇਹ ਜੁਗਤੀ ਹੈ ਜਿਸ ਧਨ ਕਉ ਚਾਰ ਕੁੰਟ ਉੱਠ ਧਾਵੇ, ਸੋ ਧਨ ਹਰ ਸੇਵਾ ਤੇ ਪਾਵੇ, ਜਿਸ ਸੁਖ ਕੋ ਨਿਤ ਬਾਂਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਧਨ ਪਦਾਰਥਾਂ ਬਦਲੇ ਤੂੰ ਚਾਰ ਕੁੰਟਾਂ 'ਚ ਦਿਨੇ ਰਾਤ ਦੌੜ ਰਿਹਾ ਹੈ ਔਰ ਇਹ ਵੀ ਨਹੀਂ ਦੇਖ ਰਿਹਾ ਕਿ ਮੈਂ ਕਿੰਨਾ ਅਨਰਥ ਕਰ ਰਿਹਾ, ਕਿੰਨਾ ਪਾਪ ਵੀ ਕਰ ਰਿਹਾ ਇਸ ਧਨ ਦੇ ਬਦਲੇ, ਇਹ ਗੱਲ ਬੰਦਾ ਸੋਚਦਾ ਨਹੀਂ। ਕਿਉਂਕਿ ਮਨੁੱਖ ਨੂੰ ਇੱਕ ਵਹਿਮ ਪੈ ਗਿਆ ਹੈ, ਬਹੁਤਾ ਧਨ ਹੋਵੇਗਾ ਤੇ ਬਹੁਤਾ ਸੁੱਖ ਮੈਨੂੰ ਪ੍ਰਾਪਤ ਹੋ ਜਾਏਗਾ। ਪਰ ਦੇਖ ਲੈਣਾ ਅਮੀਰ ਤੋਂ ਅਮੀਰ ਬੰਦੇ ਵੀ ਰੋਂਦੇ ਹਨ ਸੰਸਾਰ ਤੇ ਸਤਿਗੁਰੂ ਨੂੰ ਕਹਿਣਾ ਪੈ ਗਿਆ ਨਾਨਕ ਦੁਖੀਆ ਸਭ ਸੰਸਾਰ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਵਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਮਹਾਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸੇਵਾ ਕਰ। ਪਰਮਾਤਮਾ ਦੀ ਸੇਵਾ ਕੀ ਕਰੀਏ? ਉਹਦੇ ਨਾਮ ਨੂੰ ਜਪਣਾ ਹੀ ਉਹਦੀ ਸੇਵਾ ਹੈ। ਗੁਰੂ ਦੀ ਸੇਵਾ ਕਰ, ਸ਼ਬਦ ਦੀ ਕਮਾਈ ਕਰ, ਗੁਰੂ ਦੇ ਦਰ ਦੀ ਸੇਵਾ ਕਰ, ਸੰਗਤ ਸਿੱਖਾਂ ਦੀ ਸੇਵਾ ਕਰ, ਸੋਤੇ ਸੇਤੀ ਤੈਨੂੰ ਸਭ ਪਦਾਰਥਾਂ ਦੀ ਪ੍ਰਾਪਤੀ ਹੋ ਜਾਏਗੀ। ਜੇ ਤੂੰ ਮਨ ਦਾ ਸੁੱਖ ਚਾਹੁੰਦਾ ਹੈ ਤੇ ਫਿਰ ਗੁਰੂ ਦੀ ਸੰਗਤ ਵਿੱਚ ਆ ਕੇ ਬੈਠ, ਗੁਰਮੁਖਾਂ ਦਾ ਸੰਗ ਕਰ, ਤੈਨੂੰ ਮਨ ਦਾ ਸੁੱਖ ਸ਼ਾਂਤੀ ਮਿਲੇਗੀ ਉਹ ਤੈਨੂੰ ਪ੍ਰੇਰਣਾ ਦੇਣਗੇ, ਜਿਹੜਾ ਸੁੱਖ ਤੂੰ ਬਾਹਰੋਂ ਲੱਭਦਾ ਫਿਰਦਾ ਇਹ ਤੈਨੂੰ ਅੰਦਰੋਂ ਪ੍ਰਾਪਤ ਹੋਵੇਗਾ, ਕਿਉਂਕਿ ਪਰਮਾਤਮਾ ਤੇ ਅੰਦਰ ਹੈ। ਆਪਣੇ ਅੰਦਰ ਦੀ ਖੋਜ ਕਰ, ਜਪ ਕਰ, ਤੈਨੂੰ ਅੰਦਰੋਂ ਐਸਾ ਪਰਮ ਸੁੱਖ ਆਨੰਦ ਮਿਲੇਗਾ ਜਿਹੜਾ ਕਦੇ ਦੁੱਖ ਵਿੱਚ ਨਹੀਂ ਬਦਲੇਗਾ। ਬਾਕੀ ਬਾਹਰ ਦੇ ਸਭ ਸੁੱਖ ਇੱਕ ਦਿਨ ਦੁੱਖ ਵਿੱਚ ਬਦਲ ਜਾਂਦੇ ਹਨ। ਇੱਕ ਪਰਮਾਤਮਾ ਦੇ ਨਾਮ ਦਾ ਸੁੱਖ ਐਸਾ ਹੈ, ਉਹਦੀ ਸ਼ਰਨ ਦਾ ਸੁੱਖ ਐਸਾ ਹੈ, ਜਿਹਨੂੰ ਗੁਰਬਾਣੀ ਕਹਿੰਦੀ ਜਾਂ ਕੀ ਸ਼ਰਨ ਪਿਆ ਸੁੱਖ ਪਾਈਏ ਬਹੁੜ ਦੁੱਖ ਨਾ ਹੋਈ। ਤੀਜੀ ਗੱਲ ਸੋਭਾ, ਸੋਭਾ ਬਦਲੇ ਬੰਦਾ ਬੜੇ ਚੰਗੇ ਚੰਗੇ ਕੰਮ ਕਰਕੇ ਦਿਖਾਉਂਦਾ ਹੈ, ਬੜੀਆਂ ਚੰਗੀਆਂ ਗੱਲਾਂ ਵੀ ਕਰਦਾ ਹੈ, ਲੋਕਾਂ ਵਿੱਚ ਇਹ ਭੁਲੇਖਾ ਪੈ ਜੇ ਮੈਂ ਬੜਾ ਚੰਗਾ ਹੈ, ਮੈਂ ਬੜਾ ਭਲਾ ਹਾਂ। ਪਰ ਗੁਰਬਾਣੀ ਦੀਆਂ ਇਹ ਪੰਕਤੀਆਂ ਸਮੇਸ਼ਾ ਯਾਦ ਰੱਖਣਾ। ਮਾਰ ਕਹਿੰਦੇ ਨੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਮਾਰ ਕਹਿੰਦੇ ਐਸੇ ਮਨੁੱਖ ਤੋਂ ਬਚ ਜਾਓ ਜਿਹੜਾ ਆਪਣੇ ਆਪ ਨੂੰ ਆਪਣੇ ਮੂੰਹੋਂ ਭਲਾ ਕਹਿਣ ਲੱਗ ਪਿਆ, ਅਸਲ 'ਚ ਇਹਦੇ ਅੰਦਰ ਭਲਾਈ ਕੋਈ ਨਹੀਂ ਹੈ। ਇਹ ਕੋਈ ਦਾਲ ਲਾਉਣ ਵਾਸਤੇ ਉਹ ਜਿਹੀਆਂ ਗੱਲਾਂ ਕਰਦਾ। ਤੋ ਮਹਾਰਾਜ ਇਹ ਇੱਛਾ ਕਿਵੇਂ ਪੂਰੀ ਹੋ ਜਾਏ ਕਿ ਮੇਰੀ ਸੋਭਾ ਆਵੇ, ਮੈਨੂੰ ਮਾਣ ਇੱਜ਼ਤ ਮਿਲੇ। ਮਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ। ਇਹ ਸੋਭਾ ਤੈਨੂੰ ਮਿਲੇਗੀ ਪਰਮਾਤਮਾ ਦੇ ਰਸਤੇ ਤੇ ਚੱਲ, ਉਹਦੀ ਸ਼ਰਨ ਵਿੱਚ ਪਏ, ਗੁਰੂ ਦੇ ਦਰਸਾਏ ਮਾਰਗ ਤੇ ਚੱਲ। ਤੇ ਮਾਰ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਐਸੀ ਖੇਡ ਹੈ, ਮਹਾਰਾਜ ਕਹਿੰਦੇ ਨੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਪਰਮਾਤਮਾ ਦੀ ਪੂਜਾ ਕੀਤੀ ਹੈ, ਗੁਰੂ ਦੇ ਸ਼ਬਦ ਦੇ ਜਿਹੜੇ ਪੁਜਾਰੀ ਬਣੇ ਹਨ, ਸੱਚ ਜਾਣੋ ਸੰਸਾਰ ਨੇ ਉਹਨਾਂ ਦੀ ਪੂਜਾ ਕੀਤੀ ਹੈ। ਕਿਉਂ? ਪਰਮਾਤਮਾ ਦੀ ਪੂਜਾ ਨਾਲ ਉਹ ਜੁੜ ਗਏ ਹਨ। ਇਹ ਪਰਮਾਤਮਾ ਦੇ ਨਾਮ ਦੀ ਮਹਿਮਾ ਹੈ। ਚੌਥੀ ਗੱਲ ਸਰੀਰਕ ਰੋਗ, ਵਿਕਾਰਾਂ ਦੇ ਰੋਗ, ਇਹ ਗੱਲੋਂ ਨਹੀਂ ਲੈਂਦੇ ਮਹਾਰਾਜ ਕੀ ਕਰੀਏ। ਕਹਿੰਦੇ ਅਣਕ ਉਪਾਵੀ ਰੋਗ ਨਾ ਜਾਏ, ਰੋਗ ਮਿਟੇ ਹਰ ਅਵਖਦ ਲਾਏ। ਕਹਿੰਦੇ ਰੋਗ ਮਿਟ ਸਕਦੇ ਹੈ ਜੇ ਤੂੰ ਪਰਮਾਤਮਾ ਦੇ ਨਾਮ ਦੀ ਦਵਾਈ ਰੋਜ਼ ਖਾਣ ਲੱਗ ਪਵੇ, ਜੇ ਤੂੰ ਸ਼ਬਦ ਦੀ ਦਵਾਈ ਖਾਣ ਲੱਗ ਪਵੇ। ਹੁਣ ਬੰਦਾ ਇਹ ਕਹਿੰਦਾ ਹੈ ਦਵਾਈ ਬਾਅਦ 'ਚ ਖਾਵਾਂ, ਰੋਗ ਪਹਿਲਾਂ ਮਿਟ ਜਾਣ, ਇਹ ਗੱਲ ਨਹੀਂ ਬਣੇਗੀ। ਜੇ ਬੁਖਾਰ ਚੜਿਆ ਤੇ ਦਵਾਈ ਤਾਂ ਪਹਿਲਾਂ ਖਾਣੀ ਪਏਗੀ, ਦਵਾਈ ਖਾਵਾਂਗੇ ਰੋਗ ਮਿਟ ਜਾਣਗੇ, ਜਿਹੜੇ ਡਾਕਟਰ ਨੇ ਪਰਹੇਜ਼ ਦੱਸੇ ਉਹ ਪਰਹੇਜ਼ ਕਰਨੇ ਪੈਣਗੇ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੀ ਦਵਾਈ ਰੋਜ਼ ਰੋਜ਼ ਛਕ, ਗੁਰੂ ਦੇ ਸ਼ਬਦ ਦੀ ਦਵਾਈ ਖਾ, ਤੇ ਜਿਹੜੇ ਗੁਰੂ ਨੇ ਪਰਹੇਜ਼ ਦੱਸੇ ਹੈ, ਜਿਹੜੇ ਕੰਮਾਂ ਤੋਂ ਬਵਰਜਿਤ ਕੀਤਾ ਹੈ ਨਹੀਂ ਕਰਨੇ, ਰੁਕ ਜਾ। ਸਤਿਗੁਰੂ ਕਹਿੰਦੇ ਸਾਰੇ ਰੋਗ ਮਿਟ ਜਾਣਗੇ, ਨਾ ਕੋਈ ਮਨ ਨੂੰ ਸੋਗ ਰਹੇਗਾ, ਨਾ ਕੋਈ ਤਨ ਨੂੰ ਰੋਗ ਰਹੇਗਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰ ਗਏ ਪ੍ਰਮਾਣ। ਸਾਰਿਆਂ ਖਜ਼ਾਨਿਆਂ ਵਿੱਚੋਂ ਵੱਡਾ ਖਜ਼ਾਨਾ ਹੈ ਪਰਮਾਤਮਾ ਦੇ ਨਾਮ ਦਾ। ਤੂੰ ਉਸ ਨਾਮ ਦੇ ਖਜ਼ਾਨੇ ਨਾਲ ਜੁੜ, ਜਿਸ ਦਿਨ ਉਸ ਦੇ ਖਜ਼ਾਨੇ ਨਾਲ ਜੁੜੇਗਾ, ਧਨ ਪਦਾਰਥ ਦੀ ਕਮੀ ਨਹੀਂ ਰਹੇਗੀ, ਮਨ ਤੇ ਤਨ ਨੂੰ ਸੁੱਖ ਮਿਲਣਗੇ, ਹਰ ਪਾਸੇ ਸੋਭਾ ਆਵੇਗੀ, ਰੋਗਾਂ ਤੋਂ ਮੁਕਤ ਹੋ ਜਾਏਗਾ। ਤੇ ਜਿਸ ਦਿਨ ਰੱਬ ਦੇ ਘਰ ਜਾਏਗਾ, ਰੱਬ ਦੇ ਘਰ ਵਿੱਚ ਵੀ ਤੈਨੂੰ ਥਾਂ ਪ੍ਰਾਪਤ ਹੋ ਜਾਏਗੀ, ਉੱਥੇ ਵੀ ਤੈਨੂੰ ਥਾਂ ਮਿਲੇਗੀ। ਰੇਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸੁਖਦੇਵ ਵਾਲੀ ਗੱਲ ਬਣ ਜਾਏਗੀ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਇੱਛਾਵਾਂ ਪੂਰੀਆਂ ਹੋ ਸਕਦੀਆਂ ਜੇ ਇੱਛਾ ਪੂਰਨ ਕਰਨ ਵਾਲੇ ਦਾਤੇ ਨਾਲ ਕੋਈ ਸੰਬੰਧ ਜੋੜ ਲਵੇ, ਜਿਹੜਾ ਸਾਰਿਆਂ ਦੀਆਂ ਆਸਾਂ ਪੂਰਨ ਕਰਨ ਵਾਲਾ ਹੈ। ਤੀਜੀ ਗੱਲ, ਜਿਹੜੀਆਂ ਤੇਰੇ ਮਨ ਦੀਆਂ ਇੱਛਾਵਾਂ ਤੂੰ ਹੁਣ ਪੂਰੀਆਂ ਕਰ ਰਿਹਾ ਹੈ, ਜੋ ਜੋ ਤੇਰਾ ਮਨ ਭਾਉਂਦਾ ਹੈ ਤੇ ਤੂੰ ਆਪਣੀਆਂ ਇੱਛਾਵਾਂ ਆਪ ਪੂਰੀਆਂ ਕਰਦਾ ਹੈ, ਜਾਂ ਆਪਣੇ ਪਰਿਵਾਰ ਦੀਆਂ ਇੱਛਾਵਾਂ ਪੂਰੀਆਂ ਕਰਦਾ, ਬੱਚੇ ਇਹ ਮੰਗਦੇ ਦੇ ਰਿਹਾ, ਇਸਤਰੀ ਨੂੰ ਆਹ ਕੁਝ ਦੇ ਰਿਹਾ, ਜੋ ਆਸ ਤੇਰੇ ਕੋਲ ਲਾਉਂਦੇ ਤੂੰ ਆਸਾਂ ਪੂਰੀਆਂ ਉਹਨਾਂ ਦੀਆਂ ਕਰਦਾ। ਮਾਰ ਕਹਿੰਦੇ ਭੁੱਲੀ ਨਾ, ਜੇ ਤੂੰ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਰਿਹਾ, ਇਹ ਦਿੱਤੀਆਂ ਹੋਈਆਂ ਦਾਤਾਂ ਪਰਮਾਤਮਾ ਦੀਆਂ ਹਨ, ਪਰਮਾਤਮਾ ਤੈਨੂੰ ਇੰਨੇ ਯੋਗ ਬਣਾ ਰਿਹਾ ਹੈ ਕਿ ਤੂੰ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰ ਰਿਹਾ ਹੈ। ਪਰਮਾਤਮਾ ਨੇ ਤੇਰੇ 'ਤੇ ਇਹ ਰਹਿਮਤ ਕੀਤੀ ਹੈ ਕਿ ਤੂੰ ਆਪਣੇ ਪਰਿਵਾਰ ਦੀਆਂ ਆਸਾਂ 'ਤੇ ਪੂਰਾ ਉਤਰ ਰਿਹਾ ਹੈ। ਇਸ ਕਰਕੇ ਮਾਰ ਕਹਿੰਦੇ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮਨ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਦਾਤਾ ਹੈ, ਤੇ ਸਾਰੀਆਂ ਹੀ ਆਸਾਂ ਜਿਹੜੀਆਂ ਮਨੁੱਖ ਦੇ ਮਨੋਰਥ ਹਨ ਉਹਨਾਂ ਨੂੰ ਵੀ ਪੂਰਨ ਕਰਨ ਵਾਲਾ ਹੈ।
ਖੰਡਨ ਕਾਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ।
ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਿਤੇ ਦੂਰ ਨਹੀਂ ਹੈ, ਭਾਵੇਂ ਕਿ ਗੁਰਬਾਣੀ ਕਹਿੰਦੀ ਹੈ ਕਈਆਂ ਨੇ ਦੂਰ ਜਾਣ ਕੇ ਉਹਨੂੰ ਜਪਿਆ, ਗਾਵੇ ਕੋ ਜਾਪੇ ਦੱਸੇ ਦੂਰ, ਪਰ ਕਈਆਂ ਨੂੰ ਸਮਝ ਆ ਗਈ ਗਾਵੇ ਕੋ ਵੇਖੇ ਹਾਦਰਾ ਕਿ ਪਰਮਾਤਮਾ ਦੇ ਨੇੜੇ ਤੋਂ ਨੇੜੇ ਹੈ। ਸੱਚ ਹੈ ਜਿੰਨਾ ਮਨੁੱਖ ਦੇ ਪਰਮਾਤਮਾ ਨੇੜੇ ਇੰਨਾ ਕੋਈ ਨੇੜੇ ਨਹੀਂ ਹੈ। ਇਹ ਗੱਲ ਵੱਖਰੀ ਹੈ, ਮਨੁੱਖ ਦੀ ਸਮਝ ਵਿੱਚ ਪਰਮਾਤਮਾ ਨਹੀਂ ਹੈ, ਮਨੁੱਖ ਦੇ ਗਿਆਨ ਵਿੱਚ ਪਰਮਾਤਮਾ ਨਹੀਂ, ਸੁਰਤ ਵਿੱਚ ਪਰਮਾਤਮਾ ਨਹੀਂ ਹੈ, ਸੋਚਦਾ ਪਰਮਾਤਮਾ ਕਿਤੇ ਦੂਰ ਰਹਿੰਦਾ ਹੈ। ਜਦੋਂ ਰੱਬ ਦੀ ਗੱਲ ਹੋਵੇਗੀ ਬੰਦਾ ਉਂਗਲ ਉੱਪਰ ਨੂੰ ਉੱਠ ਲੈਂਦਾ ਹੈ, ਉੱਤੇ ਦੇਖੋ ਰੱਬ ਦੇਖ ਰਿਹਾ ਹੈ, ਪਰਮਾਤਮਾ ਉੱਤੇ ਨਹੀਂ, ਪਰਮਾਤਮਾ ਤੇਰੇ ਅੰਦਰ ਬੈਠਾ ਵੀ ਦੇਖ ਰਿਹਾ ਹੈ, ਕਿਉਂਕਿ ਉਹ ਹਰ ਜਗ੍ਹਾ ਤੇ ਹੈ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਗੁਰੂ ਗੋਬਿੰਦ ਸਿੰਘ ਮਾਰ ਲਿਖਦੇ ਨੇ, ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋਈ, ਪਰਮਾਤਮਾ ਹੱਥ ਨਾਲੋਂ ਵੀ ਜ਼ਿਆਦਾ ਨੇੜੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜਿਹੜਾ ਪਰਮਾਤਮਾ ਤੇਰੇ ਬਹੁਤ ਨੇੜੇ ਕਿਤੇ ਦੂਰ ਨਹੀਂ ਹੈ, ਦੇਖ ਤੂੰ ਹੁਣ ਸੰਸਾਰ ਵਿੱਚ ਜੀ ਰਿਹਾ, ਕਲਪ ਕਲਪ ਕੇ ਜੀ ਰਿਹਾ। ਬੰਦਾ ਕਹਿੰਦਾ ਮੈਨੂੰ ਫਲਾਣੇ ਨੇ ਬੜਾ ਕਲਪਾ ਛੱਡਿਆ ਹੈ, ਗੱਲਾਂ ਹੀ ਇਹੋ ਜਿਹੀਆਂ ਕਰਦਾ ਹੈ ਕਿ ਮੈਨੂੰ ਕਲਪਾ ਛੱਡਦਾ ਹੈ। ਔਰ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਲੇਸ਼ ਕਲੇਸ਼ ਤੇ ਘਰ ਘਰ ਦੀ ਕਹਾਣੀ ਆਪਾਂ ਦੇਖਦੇ। ਹਰ ਬੰਦਾ ਕਹਿੰਦਾ ਜੀ ਮੇਰੇ ਘਰ ਵਿੱਚ ਬੜਾ ਕਲੇਸ਼ ਹੈ, ਕੋਈ ਮੈਨੂੰ ਕਹਿੰਦਾ ਘਰ ਛੱਡ ਦਿਓ, ਕੋਈ ਕਹਿੰਦਾ ਇਹ ਉਪਾਅ ਕਰ ਲਓ। ਸਤਿਗੁਰੂ ਨੂੰ ਖੁਸ਼ੀ ਹੈ ਮਹਾਰਾਜ, ਜੇ ਇਹ ਕੱਲ ਕਲੇਸ਼ ਇਹ ਝਗੜੇ ਗਲ ਚੋਂ ਲਾਉਣੇ ਆਉਣ ਤੇ ਕੀ ਕੰਮ ਕਰੀਏ। ਤੇ ਮਹਾਰਾਜ ਕਹਿੰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਇ ਮਟਾਓ। ਇੱਕੋ ਹੀ ਤਰੀਕਾ ਹੈ ਅੰਦਰ ਦਾ ਕਲਾ ਕਲੇਸ਼ ਮਟਾਉਣ ਦਾ, ਪਰਮਾਤਮਾ ਦੇ ਨਾਮ ਦਾ ਚਿੰਤਨ ਕਰ, ਉਹਦੇ ਜਪ ਵਿੱਚ ਜੁੜ। ਸੱਚ ਜਾਣੀ ਜਿੱਦਣ ਉਹ ਨਾਮ ਤੇਰੇ ਹਿਰਦੇ ਚ ਵੱਸ ਗਿਆ, ਕੋਈ ਲੱਖਾਂ ਯਤਨ ਵੀ ਕਰੇ, ਤੈਨੂੰ ਅਪ ਸ਼ਬਦ ਵੀ ਬੋਲੇ, ਪਰ ਤੇਰੇ ਅੰਦਰ ਨੂੰ ਕੋਈ ਕਲਪਾ ਨਹੀਂ ਸਕੇਗਾ। ਹੁਣ ਤੇ ਬੰਦਾ ਰਿਮੋਟ ਬਣਿਆ, ਜਿਸ ਤਰ੍ਹਾਂ ਦਾ ਕੋਈ ਬਟਨ ਲੱਭਦਾ ਉਸ ਤਰ੍ਹਾਂ ਦਾ ਉਹ ਕੰਮ ਕਰਨ ਲੱਗ ਪੈਂਦਾ। ਕਿਸੇ ਨੇ ਮਾੜਾ ਜਿਹਾ ਸ਼ਬਦ ਕੋਈ ਕਿਹਾ, ਬੰਦਾ ਉਸੇ ਲਈ ਕਲਪ ਉੱਠਦਾ ਹੈ। ਕਿਸੇ ਨੇ ਚੰਗਾ ਸ਼ਬਦ ਕੋਈ ਉਸਤਤ ਕਰਤੀ, ਹੰਕਾਰ ਨਾਲ ਭਰ ਜਾਂਦਾ। ਆਪਾਂ ਦੂਜਿਆਂ ਦੇ ਹਿਸਾਬ ਨਾਲ ਚੱਲਦੇ ਹਾਂ, ਪਰ ਜਿਹੜਾ ਨਾਮ ਜਪਣ ਵਾਲਾ ਹੈ, ਬੰਦਗੀ ਕਰਨ ਵਾਲਾ ਹੈ, ਮਹਾਰਾਜ ਕਹਿੰਦੇ ਨੇ ਉਹਦੇ ਅੰਦਰ ਕੋਈ ਕਲੇਸ਼ ਨਹੀਂ ਪੈਦਾ ਕਰ ਸਕਦਾ। ਮਹਾਤਮਾ ਕੋਈ ਰੱਬ ਦਾ ਪਿਆਰਾ ਬੜੀ ਬੰਦਗੀ ਕਰਨ ਵਾਲਾ ਸੀ ਜੀ, ਕਿਸੇ ਵਿਅਕਤੀ ਨੇ ਆ ਕੇ ਬੜੀਆਂ ਗਾਲਾਂ ਕੱਢੀਆਂ, ਮਹਾਤਮਾ ਬੜੇ ਅਪਸ਼ਬਦ ਬੋਲੇ। ਬੋਲਣ ਤੋਂ ਬਾਅਦ ਉਹਨੇ ਦੇਖਿਆ ਕੋਈ ਫਰਕ ਨਹੀਂ ਕਿ ਪਿਆ, ਕੋਈ ਪ੍ਰਭਾਵ ਨਹੀਂ ਪਿਆ ਮੇਰੇ ਸ਼ਬਦਾਂ ਤੇ। ਕਹਿੰਦਾ ਮਹਾਤਮਾ ਜੀ ਗੁੱਸਾ ਨਹੀਂ ਆਇਆ ਤੁਹਾਨੂੰ, ਤੁਹਾਡੇ ਅੰਦਰ ਕਲੇਸ਼ ਨਹੀਂ ਪੈਦਾ ਹੋਇਆ, ਕੋਈ ਮੁੜ ਕੇ ਜਵਾਬ ਕਿਉਂ ਨਹੀਂ ਦਿੱਤਾ ਤੁਸੀਂ ਮੈਨੂੰ? ਮਹਾਤਮਾ ਨੇ ਝੋਲੇ ਵਿੱਚੋਂ ਇੱਕ ਮੁੱਠ ਚੌਲਾਂ ਦੀ ਕੱਢੀ, ਮੁੱਠ ਚੌਲਾਂ ਦੀ ਕੱਢ ਕੇ ਕਿਹਾ ਦੇਖ ਇਹ ਕੀ ਹੈ? ਕਹਿੰਦੇ ਚੌਲ। ਕਹਿੰਦੇ ਜੇ ਮੈਂ ਤੈਨੂੰ ਇਹ ਚੌਲ ਦੇਣੇ ਚਾਹਵਾਂ ਤੇ ਤੂੰ ਅੱਗੋਂ ਚੌਲ ਲਵੇ ਨਾ, ਇਹ ਚੌਲ ਕਿਹਦੇ ਕੋਲ ਰਹਿ ਜਾਣਗੇ? ਕਹਿਣ ਲੱਗੇ ਜੀ ਤੁਹਾਡੇ ਕੋਲ ਰਹਿ ਜਾਣਗੇ। ਮਹਾਤਮਾ ਨੇ ਕਿਹਾ ਗਾਲਾਂ ਤੂੰ ਕੱਢੀਆਂ ਜ਼ਰੂਰ, ਪਰ ਮੈਂ ਲਈਆਂ ਹੀ ਕੋਈ ਨਹੀਂ ਹੈ, ਇਹ ਤੇਰੇ ਕੋਲ ਰਹਿ ਗਈਆਂ ਹਨ, ਇਹ ਤੇਰੇ ਅੰਦਰ ਨੂੰ ਕਲਪਾਉਣਗੀਆਂ ਹਨ, ਮੇਰੇ ਅੰਦਰ ਤੱਕ ਨਹੀਂ ਪਹੁੰਚ ਸਕੀਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਸਾਰੇ ਕਲਾ ਕਲੇਸ਼ ਨੂੰ ਨਾਸ਼ ਕਰਨ ਵਾਲਾ ਹੈ, ਜਿਹੜਾ ਸਾਰੇ ਝਗੜਿਆਂ ਨੂੰ ਮਿਟਾਉਣ ਵਾਲਾ ਹੈ, ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਦੇਖ, ਉਹ ਕਿਤੇ ਦੂਰ ਨਹੀਂ ਹੈ, ਸੱਚ ਜਾਣੀ ਉਹ ਤੇਰੇ ਬਹੁਤ ਨੇੜੇ ਹੈ ਜੀ।
ਆਪ ਰੰਗ ਮਾਨ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੋ।
ਇਸ ਪਰਮਾਤਮਾ ਨੇ ਤੈਨੂੰ ਇੰਨੀਆਂ ਮੌਜਾਂ ਦਿੱਤੀਆਂ ਹਨ, ਇੰਨੇ ਸੁੱਖ ਦਿੱਤੇ ਹੈ, ਇੰਨੀਆਂ ਖੁਸ਼ੀਆਂ ਤੇ ਖੇੜੇ ਦਿੱਤੇ ਹਨ, ਜਿਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਤੂੰ ਭੋਗ ਰਿਹਾ ਹੈ, ਐ ਮੇਰਿਆ ਮਨਾ, ਉਸ ਪਰਮਾਤਮਾ ਨਾਲ ਤੂੰ ਕਿਉਂ ਨਹੀਂ ਪਿਆਰ ਪਾਉਂਦਾ, ਉਹਦੇ ਨਾਲ ਕਿਉਂ ਨਹੀਂ ਨੇਹ ਕਰਦਾ? ਉਸ ਵਾਹਿਗੁਰੂ ਪਰਮਾਤਮਾ ਨਾਲ ਨੇਹ ਕਰ, ਉਹਦੇ ਨਾਲ ਪ੍ਰੀਤੀ ਕਰ, ਪਿਆਰ ਕਰ, ਜਿਹੜਾ ਤੈਨੂੰ ਸਾਰੇ ਸੁੱਖ ਖੁਸ਼ੀਆਂ ਮੌਜਾਂ ਦੇਣ ਵਾਲਾ ਹੈ ਜੀ।
ਸੋ ਸਹੋ ਬਿੰਦ ਨਾ ਵਿਸਰਾਉ ਨਾਨਕ, ਜਿਨ ਸੁੰਦਰ ਰਚਿਆ ਦੇਹੋ।
ਇਸ ਪਰਮਾਤਮਾ ਨੇ ਇਹ ਬੜੀ ਸੁੰਦਰ ਦੇਹੀ ਵੀ ਤੈਨੂੰ ਦਿੱਤੀ ਹੈ, ਜਿਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇੰਨਾ ਸੁੰਦਰ ਪਰਮਾਤਮਾ ਪਰਮੇਸ਼ਰ ਨੇ ਤੈਨੂੰ ਸਰੀਰ ਦਿੱਤਾ ਹੈ, ਦੇਖਣ ਲਈ ਅੱਖਾਂ ਦਿੱਤੀਆਂ, ਸੁਣਨ ਲਈ ਕੰਨ ਹਨ, ਬੋਲਣ ਲਈ ਜ਼ੁਬਾਨ ਹੈ, ਕੰਮ ਕਾਰ ਖਾਣ ਲਈ ਹੱਥ ਨੇ, ਚੱਲਣ ਲਈ ਪੈਰ ਹੈ, ਸੋਚਣ ਲਈ ਬੁੱਧੀ ਦਿਮਾਗ ਦਿੱਤਾ ਹੈ। ਇੰਨੀ ਸੋਹਣੀ ਪਰਮਾਤਮਾ ਨੇ ਤੈਨੂੰ ਕਾਇਆ ਦਿੱਤੀ ਹੈ, ਉਸ ਪਰਮਾਤਮਾ ਨੂੰ ਬਿੰਦ ਇੱਕ ਰੱਤੀ ਮਾਤਰ ਵੀ ਸਮਾਂ ਭੁਲਾ ਨਾ। ਕਿਉਂ? ਕਿਉਂਕਿ ਜਿਸ ਵੇਲੇ ਮਨੁੱਖ ਪਰਮਾਤਮਾ ਨੂੰ ਭੁੱਲਦਾ ਤੇ ਬੜੀ ਵੱਡੀ ਘਟਨਾ ਵਾਪਰ ਜਾਂਦੀ। ਬਾਣੀ ਕਹਿੰਦੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਅਸਲ ਚ ਸਾਰੇ ਦੁੱਖਾਂ ਤੇ ਰੋਗਾਂ ਪਾਪਾਂ ਦੀ ਇੱਕ ਹੀ ਜੜ ਹੈ, ਪਰਮਾਤਮਾ ਨੂੰ ਭੁੱਲ ਜਾਣਾ। ਸਭ ਤੋਂ ਵੱਡੀ ਅਗਰ ਜੀਵਨ ਵਿੱਚ ਮਨੁੱਖ ਦੀ ਭੁੱਲ ਹੈ, ਉਹ ਪਰਮਾਤਮਾ ਨੂੰ ਭੁੱਲਣਾ ਹੈ। ਪਰਮਾਤਮਾ ਯਾਦ ਵਿੱਚ ਆ ਗਿਆ, तो समझो ये संसार का सब तो वड्डा सुख है, लोक का भी ते परलोक का। ओदी याद विच ही सारे सुख हन, ओनू भुलना ही सारे दुखां नू सद्दा देना है। जे कोई दुखी है, कोई रोगी है, तो ख्याल करे परमात्मा भुल गया है। अगर वह भुलिया तो दुखां ने आके घेरा पा लिया है, अगर वह भुलिया है तो सब रोग ते सोग ते चिंतावां ने आके घेरा पाया है। उस अकाल पुरख वाहिगुरु नू महाराज कहिंदे एक रत्ती समा भी ना विसार जिस परमात्मा ने तेनू इन्नी सोहनी काया दिती है, जिसनू गुरबाणी कहिंदी दम दम सदा संभाल दा, दम ना बिरथा जाए, ए वस्ता तेरी बन जाए।
पौड़ी जियो प्राण तन धन दिया दीने रस भोग।
महाराज एक एक दात सानू गणाउंदे पए, क्यों तू ओहदे शुक्र विच नहीं जुड़दा, हर वेले शिकवे करदा रहिंदा। अनुभवी पुरश कहिंदे है शिकवे जिहड़े हुंदे ने मनुख नू परमात्मा ते गुरु तो दूर लिजांदे हन। शुकराना जिहड़ा है ना, शुकर है ये मनुख नू गुरु परमात्मा दे नेड़े लिजांदा है। भाई वीर सिंह जी तो इत्थों तक लिखदे है सिख कोई काम भी नहीं कर सकदा, कोई जे घालना नहीं घाल सकदा, दो समय भावना नाल हथ बन के परमात्मा का शुकर करे तां वी उहदी गल बन जाएगी। शुकर विच बड़ी वड्डी खेड है। शिकवे दूरियां पाउंदे हन, जेड़े हर वेले ताने मेहने शिकवे करते रहते दूर हो जाते हैं। जिन्ना अंदर शुकर की भावना आती है वह परमात्मा ते गुरु दे नेड़े हो जाते हैं। तो महाराज दसते हैं जिस परमात्मा ने जियो तेनू जिंद दिती है, यह सूखम शरीर दिता है प्राण, फिर ये सवास परमात्मा ने दिते ने तन ए बॉडी शरीर दिता है, फिर ये वरतन लई धन, जिस धन नाल तू घर बनाउणा है, परिवार पालना है, भोजन छकना है, कपड़े पहनने, उस अकाल पुरख ने वरतन लई धन भी दिता है, दीने रस भोग, ते फिर भोगण वास्ते परमात्मा ने इन्ने रस तेनू बख्शिश कीते हन। उस अकाल पुरख वाहिगुरु परमेश्वर दीआं दित्तीआं दातां बारे महाराज दस दे जिहड़ियां जिहड़ियां तेरी झोली विच पाईआं हन जी।
ग्रह मंदर रथ अस दीए रच भले संजोग।
इस तों अगे महाराज कहिंदे रहण वास्ते घर बख्शिया उहने, कच्चा मकान सी, फिर मंदिर भावें तेनू पक्के मकान बख्शे, महल बख्शे, कोठियां बख्श दित्तियां परमात्मा ने। रथ पहले समय च आपां देखदे रथ सी, इसे तरह हाथी सन, घोड़े सन, ये बहुत वड्डियां सुगातां सी। अज का समा चलो बदल गया, गड्डियां मोटर साधन आ गए हैं, पर यह सब कुछ दाता अकाल पुरख वाहिगुरु परमात्मा तेनू दे रहा है। जो कुछ भी तू भोग रहा संसार विच ये दाता परमात्मा दीआं हन। रच भले संजोग, फिर जिहड़े साग संबंधियां जिन्हां नाल तेरा उन्हें नाता जोड़िया चंगे संजोगी दिते है, ये भी परमात्मा ने तेनू दया करके दिते, इहदा भी शुकर करना कर जी।
सुत बनता साजन सेवक दीए प्रभ देवन जोग।
फिर उस अकाल पुरख वाहिगुरु ने सुत नाम हुंदा पुत्र दा, तेनू पुत्र बख्शिया, बनता नाम इस्त्री दा, चंगे गुणा वाली इस्त्री घर वाली दिती, साजन मित्र दोस्त दिते चंगे, सेवक तेरी सेवा करन वास्ते अगे नौकर चाकर तेनू दिते हन। ये उस देवन जोग अकाल पुरख वाहिगुरु दीआं दातां नू भुला ना लैणा। ये सारियां दातां परमात्मा दीआं है, वो प्रभु तेनू ये दातां नाल नवाज रहा है, उहदे शुकर विच जुड़। जिन्हां दे स्थान ते आपां सज बैठे हाँ, धन श्री गुरु रामदास महाराज दा पावन स्थान, महाराज सच्चे पातशाह दे कोल मालवे चों एक सिख चल के आया, दोवें जी चल के आए, बिरध अवस्था हो चुकी। साडा इतिहास कहिंदा है गुरु दाता नाल जे इन्हां दी झोली नवाज दिंदा है, ये दाता गुरु परमात्मा दीआं हन। चल के आए दोवें जी, साडे इतिहास ने उन्हां दा नाम बाबा आदम करके लिखिया। बड़िया थावां ते नक गोडा रगड़िया, ठोकरा खादियां, औलाद नहीं घर विच। आए महाराज दे कोल, नमस्कार कीती, संगत विच पिछे बैठ के सिख नूं बेनती कीती, असी इत्थे गुरु रामदास दे चरणा च रह के कोई सेवा करनी चाहुंदे। कहिंदे जो तुहाडी भावना सेवा करो, कहिंदे कोई विशेष ड्यूटी ला दिओ, कहिंदे लंगर वास्ते बालन लियाया करो। बाबा आदम बजुर्ग सी, भावें रोज़ बालन दीआं दो पंडां लियाउणियां, एक गुरु के लंगर विच, एक अपने टिकाने ते लै जानी, लागे घर लै लिया, मकान कराए ते। चंगा तनाड़ जिमीदार सी, धन पदार्थ की कमी कोई नहीं, पर औलाद घर विच कोई नहीं सी। इस गल की बड़ी चिंता रहिंदी सी। सिख दे कोलों सोभा सुन के आ गया महाराज दी, छे महीने लंघ के सेवा करदिआं अमृत वेले उठना, इशनान करना, जिथे संगतां ने आके सजना उत्थे तप्पड़ झाड़ के विछाउणे, ਸੰਗਤਾਂ ਦੇ ਜੋੜੇ ਝਾੜਨੇ, ਪਿੱਛੇ ਬੈਠ ਕੇ ਗੁਰੂ ਦਾ ਉਪਦੇਸ਼ ਸੁਣਨਾ, ਲੰਗਰ ਵਿੱਚ ਜਾ ਕੇ ਲੰਗਰ ਬਣਾਉਣ ਦੀ ਸੇਵਾ, ਵਰਤਾਉਣ ਦੀ ਸੇਵਾ, ਬਰਤਨ ਮਾਂਜਣ ਦੀ ਸੇਵਾ ਕਰਨੀ, ਝਾੜੂ ਦੀ ਸੇਵਾ ਕਰਨੀ, ਤੇ ਬਹੁਤਾ ਕਿਸੇ ਨਾਲ ਬੋਲਣਾ ਨਾ। ਹੰਕਾਰੀ ਨਹੀਂ ਸਨ, ਹਰ ਵੇਲੇ ਬੁੱਲ ਫਰਕਦੇ ਰਹਿਣੇ, ਨਾਮ ਜਪਦੇ ਰਹਿਣਾ, ਬੰਦਗੀ ਕਰਦੇ ਰਹਿਣਾ। ਸੇਵਾ ਤੇ ਸਿਮਰਨ ਦੋ ਐਸੇ ਖੰਭ ਨੇ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਣ ਉਹ ਰੂਹਾਨੀਅਤ ਦੀਆਂ ਉੱਚੀਆਂ ਉਡਾਰੀਆਂ ਲਾ ਜਾਂਦੇ ਹਨ। ਇਹ ਦੋਵੇਂ ਜਾਣੇ ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਰਹੇ। ਸਮਾਂ ਬਣਿਆ, 6 ਮਹੀਨੇ ਲੰਘ ਗਏ, ਗੁਰੂ ਸਾਹਿਬ ਕਿਤੇ ਬਾਹਰ ਇਲਾਕੇ ਵਿੱਚੋਂ ਹੋ ਕੇ ਜਦੋਂ ਵਾਪਸ ਆਏ, ਸੰਗਤ ਦੀ ਬੜੀ ਭੀੜ ਹੋ ਗਈ। ਅੱਜ ਵਾਂਗ ਇੰਨੀ ਬਿਲਡਿੰਗ ਤਾਂ ਨਹੀਂ ਸੀ ਰਹਿਣ ਵਾਸਤੇ ਸੰਗਤਾਂ ਦੇ ਸਾਧਨ, ਸੰਗਤ ਬਹੁਤ ਜ਼ਿਆਦਾ ਠੰਡ ਦੀ ਰੁੱਤ ਸੀ, ਸੰਗਤਾਂ ਨੇ ਬੜੀ ਠੰਡ ਮਹਿਸੂਸ ਕੀਤੀ। ਬਾਬੇ ਆਦਮ ਨੇ 6 ਮਹੀਨਿਆਂ ਤੋਂ ਜਿਹੜਾ ਟਿਕਾਣੇ ਤੇ ਬਾਲਣ ਜੋੜਿਆ ਸੀ, ਭਾਵਨਾ ਸੀ ਜਦੋਂ ਮੀਂਹ ਪਵੇਗਾ ਬਾਹਰੋਂ ਸੁੱਕਾ ਬਾਲਣ ਨਾ ਮਿਲਿਆ, ਇੱਥੋਂ ਹੀ ਬਾਲਣ ਲੈ ਕੇ ਗੁਰੂ ਘਰ ਦੀ ਸੇਵਾ ਕਰਾਂ। ਉਹ ਬਾਲਣ ਢੋਣਾ ਸ਼ੁਰੂ ਕਰ ਦਿੱਤਾ, ਥਾਂ ਥਾਂ ਤੇ ਗੀਠੇ ਬਾਲ ਦਿੱਤੇ। ਸੰਗਤਾਂ ਨੇ ਸਾਰੀ ਰਾਤ ਅੱਗ ਸੇਕ ਕੇ ਬਤੀਤ ਕੀਤੀ। ਸੰਗਤ ਬੜੀ ਖੁਸ਼ ਹੋਈ, ਸਿੱਖ ਬੜੇ ਖੁਸ਼ ਹੋ ਗਏ ਬਾਬੇ ਆਦਮ ਦੀ ਸੇਵਾ। ਅੰਮ੍ਰਿਤ ਵੇਲੇ ਮਹਾਰਾਜ ਦੀਵਾਨ ਵਿੱਚ ਆਏ, ਆਉਂਦਿਆਂ ਪੁੱਛਿਆ ਰਾਤੀ ਕਿਹੜਾ ਸਿੱਖ ਜਿਹਨੇ ਇੰਨੀ ਸੇਵਾ ਕੀਤੀ, ਇੰਨੀਆਂ ਸੰਗਤਾਂ ਦੀਆਂ ਖੁਸ਼ੀਆਂ ਲਈਆਂ। 3-4 ਸਿੱਖ ਉੱਠ ਕਹਿੰਦੇ, ਜੀ ਬਾਬਾ ਆਦਮ ਮੈਂ ਮਾਲਵੇ ਤੋਂ ਚੱਲ ਕੇ ਆਇਆ। ਲਾਂਗੜੀ ਸਿੰਘ ਉੱਠਿਆ, ਮਹਾਰਾਜ 6 ਮਹੀਨਿਆਂ ਤੋਂ ਦੋਵੇਂ ਜੀ ਬੜੀ ਲੱਕ ਬੰਨ ਕੇ ਸੇਵਾ ਕਰਦੇ ਭਾਵ ਨਾਲ। ਕਹਿੰਦੇ ਲਿਆਓ ਉਹਨਾਂ ਦੀ ਅੱਜ ਭਾਵਨਾ, ਉਹਨਾਂ ਦੀ ਸੇਵਾ ਥਾਏ ਪੈ ਗਈ, ਉਹਨਾਂ ਦੀ ਭਾਵਨਾ ਪੂਰੀ ਕਰੀਏ, ਉਹਨਾਂ ਦੀ ਘਾਲਣਾ ਥਾਏ ਪੈ ਗਈ। ਬਾਬੇ ਆਦਮ ਨੂੰ ਸੇਵਾ 'ਚ ਹਟਾ ਕੇ ਸਿੱਖ ਲਿਆਇਆ, ਆਓ। ਬਾਬਾ ਆਦਮ ਆਇਆ, ਮਾਰ ਕਹਿੰਦੇ ਮੰਗ ਬਾਬਾ ਕੀ ਚਾਹੀਦਾ, ਤੇਰੀ ਘਾਲਣਾ ਥਾਏ ਪੈ ਗਈ, ਜੋ ਮੰਗੇਗਾ ਜੇ ਤੈਨੂੰ ਪ੍ਰਾਪਤ ਹੋਈ, ਕਿਉਂਕਿ ਦਾਤਾਂ ਗੁਰੂ ਪਰਮਾਤਮਾ ਦੀਆਂ। ਬਾਬਾ ਆਦਮ ਮੰਗਣਾ ਤੇ ਪੁੱਤ ਚਾਹੁੰਦਾ ਸੀ, ਪਰ ਸੰਗ ਆ ਮੇਰੀ ਤੇ ਬਜ਼ੁਰਗ ਅਵਸਥਾ ਹੋ ਗਈ ਹੈ, ਗੁਰੂ ਕੋਲ ਪੁੱਤਰ ਮੰਗਾਂਗਾ ਸੰਗਤਾਂ ਹੱਸ ਪੈਣਗੀਆਂ, ਮਖੌਲ ਉੱਡੇਗਾ, ਗੁਰੂ ਦਾ ਅਨਾਦਰ ਨਾ ਹੋ ਜਾਏ। ਕਹਿੰਦੇ ਮਹਾਰਾਜ ਬਸ ਸੇਵਾ ਸਿਮਰਨ ਦੀ ਦਾਤ ਦਿਓ। ਮਹਾਰਾਜ ਕਹਿੰਦੇ ਨਹੀਂ, ਜੋ ਤੁਹਾਡਾ ਮਨ ਚਾਹੁੰਦਾ ਮੰਗੋ। ਨਹੀਂ ਮਹਾਰਾਜ ਸੇਵਾ ਸਿਮਰ, 3 ਵਾਰੀ ਕਿਹਾ। ਬਾਬਾ ਆਦਮ ਕਹਿੰਦਾ ਨਹੀਂ ਮਹਾਰਾਜ ਸੇਵਾ ਸਿਮਰਨ ਚਾਹੀਦਾ। ਮਹਾਰਾਜ ਕਹਿੰਦੇ ਸੁਣਿਆ ਤੁਹਾਡੀ ਘਰ ਵਾਲੀ ਪਤਨੀ ਨਾਲ ਆਈ ਹੈ, ਸਵੇਰੇ ਸਲਾਹ ਕਰਕੇ ਆ ਜਾਓ, ਸਵੇਰੇ ਮੰਗ ਲਿਓ। ਗਿਆ ਆਪਣੀ ਪਤਨੀ ਕੋਲ, ਪਤਨੀ ਕਿਹਾ ਮੰਗਿਆ ਗੁਰੂ ਕੋਲੋਂ? ਕਹਿਣ ਲੱਗੇ ਭਲੀਏ ਲੋਕੇ, ਆਪਾਂ ਤਾਂ ਸੁੱਕੇ ਦਰਖਤ ਵਰਗੇ ਹੋ ਗਏ ਹੈ, ਆਪਾਂ ਨੂੰ ਹੁਣ ਪੁੱਤਰ ਰੂਪੀ ਫਲ ਕਿੱਥੋਂ ਲੱਗ ਸਕਦਾ ਹੈ? ਉਸ ਵੇਲੇ ਬੀਬੀ ਨੇ ਕਿਹਾ ਤੂੰ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਜੇ ਜਾਣੀ ਨਹੀਂ ਹੈ, ਗੁਰੂ ਇੰਨਾ ਸਮਰੱਥ ਹੈ ਇਹ ਸੁੱਕਿਆਂ ਦਰਖਤਾਂ ਨੂੰ ਵੀ ਫਲ ਲਾ ਸਕਦਾ ਹੈ, ਸਤਿਗੁਰੂ ਕੋਲ ਬੜੀ ਸਮਰੱਥਾ ਹੈ। ਸਵੇਰੇ ਆਪਾਂ ਸਤਿਗੁਰੂ ਕੋਲ ਦਾਤ ਮੰਗੀ, ਇੱਕ ਮੌਕਾ ਰਹਿ ਗਿਆ। ਦੋਵੇਂ ਜੀ ਆਏ, ਮਹਾਰਾਜ ਨੇ ਸੱਦਿਆ ਸੰਗਤ ਵਿੱਚ। ਬਾਬੇ ਆਦਮ ਨੂੰ ਫਿਰ ਪੁੱਛਿਆ, ਸੰਗਿਆ ਲੰਮੀ ਸਾਖੀ ਹੈ। ਘਰ ਵਾਲੀ ਨੇ ਝੋਲੀ ਅੱਡ ਕੇ ਕਿਹਾ, ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਝ ਹੈ, ਬਸ ਇੱਕ ਕਿਰਪਾ ਕਰੋ, ਸਾਨੂੰ ਇਹ ਅੱਗੇ ਸਾਂਭਣ ਵਾਲਾ ਦੇ ਦਿਓ, ਇੱਕ ਪੁੱਤਰ ਦੀ ਦਾਤ ਦਿਓ। ਗੁਰੂ ਸਾਹਿਬ ਨੇ ਉਸ ਵੇਲੇ ਬਚਨ ਕੀਤਾ, ਕਹਿੰਦੇ ਮਾਤਾ ਤੇ ਬਾਬਾ ਆਦਮ, ਤੇਰੇ ਭਾਗਾਂ ਲੇਖਾਂ 'ਚ ਪਰਮਾਤਮਾ ਨੇ ਪੁੱਤਰ ਲਿਖਿਆ ਕੋਈ ਨਹੀਂ, ਲਿਖੀ ਨਹੀਂ ਦਾਤ ਪਰਮੇਸ਼ਰ ਨੇ। ਦੋਵੇਂ ਜੀ ਵਿਰਾਗ ਚਾ ਕੇ ਰੋਣ ਲੱਗ ਪਏ। ਮਾਰ ਕਹਿੰਦੇ ਤੁਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, ਸੰਗਤ ਦੀ ਸੇਵਾ ਕੀਤੀ ਹੈ, ਤੁਹਾਡੇ ਨਾਲ ਅਸੀਂ ਬਚਨ ਕੀਤਾ ਹੈ, ਤੁਹਾਨੂੰ ਜੋ ਤੁਸੀਂ ਮੰਗੋਗੇ ਤੁਹਾਨੂੰ ਉਹ ਦਾਤ ਪ੍ਰਾਪਤ ਹੋਵੇਗੀ। ਤੇਰੇ ਭਾਗਾਂ ਵਿੱਚ ਪਰਮਾਤਮਾ ਨੇ ਭਾਵੇਂ ਪੁੱਤਰ ਨਹੀਂ ਲਿਖਿਆ, ਪਰ ਸਾਡੇ ਭਾਗਾਂ 'ਚ ਪਰਮਾਤਮਾ ਨੇ 4 ਪੁੱਤਰ ਲਿਖੇ ਹੈ, ਸਾਡੇ ਘਰ 3 ਹੋਣਗੇ, ਚੌਥਾ ਤੇਰੇ ਘਰ ਜਾ ਕੇ ਪੈਦਾ ਹੋਏਗਾ, ਤੇ ਉਹਦਾ ਨਾਂ ਭਾਈ ਭਗਤੂ ਰੱਖਿਓ, ਉਹ ਬੜੀ ਭਗਤੀ ਸਰੂਪ ਵਾਲਾ ਹੋਵੇਗਾ। ਤੇ ਬਾਬੇ ਆਦਮ ਨੇ ਜਦੋਂ ਇਹ ਦਾਤ ਮੰਗੀ, ਨਾਲ ਕਿਹਾ ਮਹਾਰਾਜ ਪੁੱਤਰ ਵੀ ਦਿਓ ਤੇ ਆਪਣੇ ਘਰ ਦੀ ਸਿੱਖੀ ਵੀ ਸਦਾ ਵਾਸਤੇ ਸਾਡੇ ਘਰ ਵਿੱਚ ਦਿਓ, ਸਿੱਖੀ ਕਮਾਉਣ ਵਾਲੇ ਹੋਣ, ਮਾਰ ਕਦੇ ਤੁਹਾਡੀ ਵੰਸ਼ ਚੱਲੇਗੀ, ਸਿੱਖੀ ਕਮਾਉਣਗੇ, ਸਿੱਖੀ ਦਾ ਪ੍ਰਚਾਰ ਕਰਨਗੇ, ਉਹਨਾਂ ਦੀ ਸਦਾ ਜੈ ਜੈਕਾਰ ਹੋਏਗੀ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਹੈ, ਜਿਹੜਾ ਐਸਾ ਪਰਮਾਤਮਾ ਕਾਲ ਪੁਰਖ ਗੁਰੂ ਇਹ ਸਾਰੀਆਂ ਦਾਤਾਂ ਦੇਣ ਵਾਲਾ ਹੈ, ਉਹਦੇ ਸ਼ੁਕਰ ਵਿੱਚ ਜੁੜ ਜਾਣਾ ਕਰੀਏ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ।
ਇਸ ਪਰਮਾਤਮਾ ਨੇ ਇਹ ਸਾਰੀਆਂ ਦਾਤਾਂ ਦਿੱਤੀਆਂ, ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ। ਹੋਰ ਵੀ ਆਪਾਂ ਬਚਨ ਪੜ੍ਹਦੇ, ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਣ ਤੂੰ ਸਾਸ ਸਵਾਰ ਸੰਗਾਰਿਆ ਗਰਭ ਅਗਰ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਣ ਭੋਜਨ ਸੁਖ ਸੂਦ, ਬਿਰਧ ਪਿਆ ਉੱਪਰ ਸੈਕ ਸੈਣ ਮੁਖ ਪਿਆਓ ਬੈਠ ਕੋ ਦੇਣ, ਇਹੋ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲੈ ਉਤੋਂ ਨਾਨਕ ਸੀਜੇ। ਜਿਸਨੇ ਬਚਪਨ ਵਿੱਚ ਮਾਂ ਬਾਪ ਦੇ ਰਾਹੀਂ ਤੇਰੀ ਸੰਭਾਲ ਕੀਤੀ, ਤੇ ਜਦੋਂ ਤੂੰ ਬਜ਼ੁਰਗ ਹੋ ਗਿਆ ਤੇ ਬੱਚਿਆਂ ਦੇ ਰੂਪ ਵਿੱਚ ਆ ਕੇ ਤੇਰੀ ਸੰਭਾਲ ਕੀਤੀ, ਸੰਭਾਲ ਸਾਰੀ ਪਰਮਾਤਮਾ ਕਰ ਰਿਹਾ ਹੈ। ਕਹਿੰਦੇ ਨੇ ਉਹ ਜਿਹੜਾ ਕਾਲ ਪੁਰਖ ਵਾਹਿਗੁਰੂ ਹੈ, ਉਹਦੇ ਸਿਮਰਨ ਵਿੱਚ ਜੁੜ, ਜਦ ਜੁੜੇਗਾ ਤੇ ਉਹ ਤੇਰੇ ਤਨ ਦੇ ਸਾਰੇ ਰੋਗ ਲਾ ਦੇਵੇਗਾ ਤੇ ਤੇਰੇ ਮਨ ਦੇ ਸਾਰੇ ਸੋਗ ਮਿਟਾ ਦੇਵੇਗਾ। क्योंकि सारे रोगां ते सोगां तो मुक्त करन वाला परमात्मा दा नाम है। सहस्कृति दे श्लोकां विच महाराज दे बचन ने, महार कहिंदे ने जे किसे मनुख दे कोल जीवन दे विच पूर्वले जन्मा करके इस जन्म करके बड़े पाप हो गए हो, पाप दा फल दुख निकलदा जी, हर कर्म दा फल बंदे नूं भोगना पैंदा है। ये गुरबाणी मन दी अण धर्म कहिंदे आ कर्म जिहड़ा है ये जिहड़ा मनुख ने एक वारा कर लिया फल भोगेगा, पर गुरु नानक साहब दे घर दी एक वडियाई है इत्थे कर्म तो उपर किरपा नूं मन्निया गया है कि किरत कर्म के विछड़े कर किरपा मिलो राम। असी अपने माड़े कर्मा करके भावें विछड़ गए हैं पर तू किरपा कर ते किरपा दे घर विच आ के सानू मिला, कर्म तो वड्डी तेरी किरपा है। कहिंदे ने ऐसे कर्म होण करके करोड़ा दुख बंदे दे जीवन विच आ जाण, शरीरक रोग इन्ने लग जाण, मन नूं सोग इन्ने चिंबड़ जाण, व्यर्थ दे झगड़े ते कलेश उहदे गल विच पै जाण, अत दी दरिद्रता ते गरीबी आ जाए, हत्यावां दे दोष लग जाण, ऐसा मनुख ते नरक दी जिंदगी जीउंदा है। कई बंदे कहिंदे जी मेरी जिंदगी कादी, असीं तां नरक भोग रहे हैं, कि इस नरक तो कोई बचा सकदा बंदे नूं? गुरु अर्जन देव पातशाह कहिंदे इक तरीका है, घोर दुखियंग अणक हत्यंग जन्म दारिद्रंग महाविख्यादंग मिटंत सगल सिमरंत हर नाम नानक, जैसे पावक काष्ट भस्मं करोत, जिवें एक चंगयाड़ी रखो ते करोड़ां लकड़ां नूं साड़ के सवाह कर देंदी है। सच्चे पातशाह के अमृत वेले उठ के परमात्मा दे नाम दा जप करना शुरू कर, भावें तू करोड़ां जन्मां दे करोड़ां पाप कीते है पर नाम दी महिमा एड्डी वड्डी, नाम करोड़ां पापां नूं साड़ के सवाह कर देवेगा, सारे पाप मिट जाणगे। ते महाराज इत्थे वी कहिंदे ने जिहड़े ये विछोड़े दे दुख हन, ਜਿਹੜੇ ਰੋਗ ਤੇ ਸੋਗ ਨੇ, ਇਹ ਸਾਰੇ ਤੇਰੇ ਗਲੋਂ ਲੈ ਜਾਣਗੇ ਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ, ਉਹ ਤੇਰੇ ਤਨ ਤੇ ਮਨ ਨੂੰ ਪ੍ਰਫੁੱਲਤ ਕਰ ਦੇਗਾ, ਹਰਿਆਂ ਭਰਿਆਂ ਕਰ ਦੇਗਾ ਜੀ।
ਸਾਧ ਸੰਗ ਹਰ ਗੁਣ ਰਮ ਹੋ ਬਿਨਸੇ ਸਭ ਰੋਗ।
ਪਰ ਮਹਾਰਾਜ ਜਪਣਾ ਕਿਵੇਂ, ਕੋਈ ਯੁਗਤੀ ਕੋਈ ਤਰੀਕਾ? ਤੇ ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ। ਹੁਣ ਸਾਧ ਸੰਗਤ ਦੇ ਅਰਥ ਕੀ ਸੰਗਤ ਜੀ? ਸਾਧ ਸੰਗਤ ਦੇ ਅਰਥ ਹੈ ਪੂਰੇ ਗੁਰੂ ਦੀ ਸੰਗਤ, ਸਾਧ ਸੰਗਤ ਦੇ ਅਰਥ ਹੈ ਕਿਸੇ ਗੁਰਮੁਖ ਦਾ ਸੰਗ। ਤੇ ਭਾਈ ਗੁਰਦਾਸ ਜੀ ਹੋਰ ਵੀ ਇੱਕ ਜੁਗਤੀ ਦੱਸਦੇ, ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਜੇ ਇੱਕ ਕੱਲਾ ਬਹਿ ਕੇ ਚੌਂਕੜਾ ਮਾਰ ਕੇ ਨਾਮ ਜਪ ਰਿਹਾ ਉਹ ਸਿੱਖ ਹੈ, ਤੇ ਜੇ ਦੋ ਜਾਣੇ ਰਲ ਕੇ ਨਾਮ ਜਪਣ ਤੇ ਸਾਧ ਸੰਗ ਹੈ। ਭਾਵ ਜੇ ਦੋਵੇਂ ਜੀਵ ਵੀ ਘਰ ਵਿੱਚ ਰਲ ਕੇ ਬਹਿ ਕੇ ਨਾਮ ਜਪਣ ਲੱਗ ਗਏ ਤਾਂ ਸਮਝੋ ਸਾਧ ਸੰਗਤ ਹੋ ਰਹੀ ਹੈ। ਇੱਕ ਹੈ ਪ੍ਰਤੱਖ ਸਾਧ ਸੰਗਤ ਹੈ ਜਿਸ ਵਿੱਚ ਆਪਾਂ ਸਾਰੇ ਸੱਜ ਕੇ ਬੈਠੇ ਹਾਂ। ਇਹਦੇ ਵਿੱਚ ਬੈਠ ਕਰਕੇ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ, ਉਚਾਰਨ ਕਰ, ਤੇਰੇ ਸਾਰੇ ਰੋਗ ਪਰਮਾਤਮਾ ਜੜ ਤੋਂ ਪਟ ਦੇਵੇਗਾ ਜੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੇ ਰਾਹੀਂ ਅੱਜ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੋ ਅਸਥਾਨ ਤੇ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ ਉਹ ਸ਼ਬਦੀ ਨੂੰ ਵਿਚਾਰ ਸਰਵਣ ਕਰੀਏ।
ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡਿਹਕਾ ਵੇ ਮਨੁੱਖਾਏ।
ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਇੱਥੇ ਇੱਕ ਵਕਾਰੀ ਪੁਰਸ਼ ਦੀ ਮਹਾਰਾਜ ਗੱਲ ਕਰਦੇ ਹਨ। ਮਹਾਰਾਜ ਕਹਿੰਦੇ ਦੇਖੋ ਵਕਾਰੀ ਬੰਦਾ ਕੀ ਕਰਦਾ ਹੈ, ਉਹ ਜਿੰਨੇ ਪਾਪ ਕਰਦਾ ਜਿੰਨੇ ਵਕਾਰ ਭੋਗਦਾ ਨਾ ਲੋਕੇ ਭੋਗਦਾ ਹੈ, ਔਰ ਉਹ ਸੋਚਦਾ ਹੈ ਲੋਕਾਂ ਵਿੱਚ ਮੇਰਾ ਪਰਦਾ ਬਣਿਆ ਰਹੇ। ਕਿਉਂਕਿ ਬੰਦੇ ਦਾ ਇੱਕ ਸੁਭਾਅ, ਬੰਦਾ ਲੋਕਾਂ ਤੋਂ ਡਰਦਾ, ਬੰਦਾ ਪ੍ਰਭੂ ਤੋਂ ਨਹੀਂ ਡਰਦਾ, ਬੰਦਾ ਸੰਸਾਰ ਤੋਂ ਡਰਦਾ ਹੈ ਨਿਰੰਕਾਰ ਤੋਂ ਨਹੀਂ ਡਰਦਾ। ਇਹ ਭੁੱਲ ਜਾਂਦਾ ਹੈ ਸੰਸਾਰ ਅੱਗੇ ਤੇ ਪਰਦੇ ਪਾ ਲਵਾਂਗੇ, ਨਿਰੰਕਾਰ ਅੱਗੇ ਕਿਹੜਾ ਪਰਦਾ ਕਰਾਂਗੇ, ਕਿਉਂਕਿ ਉਹ ਤੇ ਅੰਦਰ ਬੈਠਾ। ਉਹਨੂੰ ਤੇ ਬਾਣੀ ਕਹਿੰਦੀ ਅੱਗੋਂ ਦੇਖੇ ਪਿੱਛੋਂ ਦੇਖੇ ਤੁਝਦੇ ਕਹਾਂ ਛਪਾਵੇ, ਉਹ ਤਾਂ ਗੁੱਜੀ ਛੰਨੀ ਨਾ ਹੀ ਬਾਤ, ਨਾਨਕ ਕਰਤਾ ਸਭ ਕੁਛ ਜਾਣਦਾ ਜਿੱਦੂ ਕੁਛ ਗੁੱਜਾ ਨਾ ਹੋਏ। ਮਾਰ ਕੇ ਦੇਖੋ ਵਿਕਾਰੀ ਮਨੁੱਖ ਦਾ ਸੁਭਾਅ, ਉਹ ਗੁਪਤ ਰੂਪ ਵਿੱਚ ਹੋ ਕੇ ਲੁਕ ਕੇ ਮਾੜੇ ਕਰਮ ਕਰ ਰਿਹਾ ਹੈ, ਪਰ ਇਹ ਗੱਲ ਭੁੱਲ ਜਾਂਦਾ ਹੈ ਕਿ ਪ੍ਰਮਾਤਮਾ ਮੇਰੇ ਅੰਦਰ ਬੈਠਾ ਹਰ ਜਗ੍ਹਾ ਮੌਜੂਦ ਮੈਨੂੰ ਦੇਖ ਰਿਹਾ ਹੈ। ਇਹ ਜਿਹੜੀਆਂ ਠੱਗੀਆਂ ਇਹ ਧੋਖੇ ਤੂੰ ਸੰਸਾਰ ਨਾਲ ਕਰ ਸਕਦਾ ਹੈ, ਲੋਕਾਂ ਨਾਲ ਕਰ ਸਕਦਾ, ਰੱਬ ਦੇ ਨਾਲ ਕੋਈ ਧੋਖਾ ਤੇਰਾ ਨਹੀਂ ਚੱਲੇਗਾ। ਪ੍ਰਮਾਤਮਾ ਦੇ ਅੱਗੇ ਤੇਰੀ ਕੋਈ ਚਲਾਕੀ ਨਹੀਂ ਚੱਲੇਗੀ, ਪਰ ਬੰਦਾ ਜਦੋਂ ਸੰਸਾਰ 'ਚ ਰਹਿੰਦਿਆਂ ਚਲਾਕ ਹੋ ਜਾਂਦਾ ਹੈ ਨਾ, ਉਹ ਸੰਸਾਰ ਨਾਲ ਚਲਾਕੀਆਂ ਕਰਦਾ ਕਰਦਾ ਰੱਬ ਨਾਲ ਵੀ ਚਲਾਕੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਪਰ ਗੁਰਬਾਣੀ ਕਹਿੰਦੀ ਚਤੁਰਾਈ ਨਾ ਚਤੁਰ ਪੁੱਜ ਪਾਈਏ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਇਹ ਤਾਂ ਭੋਲੇ ਪਾਏ ਮਿਲੇ ਰਗਰਾਇਆ ਵਾਲੀ ਗੱਲ ਹੈ। ਚਲਾਕੀਆਂ ਵਾਲਾ ਮਨੁੱਖ ਕਈ ਵਾਰ ਸੰਸਾਰ ਵਿੱਚ ਬਹੁਤ ਕਾਮਯਾਬ ਹੋ ਜਾਂਦਾ ਹੈ,
ਪਰ ਯਕੀਨ ਰੱਖਣਾ ਸੰਗਤ ਜੀ, ਚਲਾਕ ਬੰਦਾ ਗੁਰੂ ਤੇ ਰੱਬ ਦੇ ਘਰ ਵਿੱਚ ਬਿਲਕੁਲ ਫੇਲ ਹੋ ਜਾਂਦਾ ਹੈ। ਇੱਥੇ ਫੇਲ ਹੋ ਜਾਏਗਾ ਉਹ, ਕਿਉਂਕਿ ਪਰਮਾਤਮਾ ਅੱਗੇ ਕੋਈ ਚਲਾਕੀ ਨਹੀਂ ਚੱਲੇਗੀ, ਪਰਮਾਤਮਾ ਅੱਗੇ ਕੋਈ ਧੋਖਾ ਕੋਈ ਛਲ ਵੱਲ ਨਹੀਂ ਚੱਲੇਗਾ, ਕਿਉਂਕਿ ਉਹਦੇ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਵੀਰ ਪ੍ਰਸ਼ਾਂਤ। ਅਸੀਂ ਮਨੁੱਖ ਨੂੰ ਕੇਵਲ ਬਾਹਰੋਂ ਦੇਖਦੇ ਹਾਂ, ਪਰਮਾਤਮਾ ਮਨੁੱਖ ਨੂੰ ਅੰਦਰੋਂ ਦੇਖਦਾ ਹੈ। ਅਸੀਂ ਦੇਖਦੇ ਹਾਂ ਮਨੁੱਖ ਕਰ ਕੀ ਰਿਹਾ ਹੈ, ਪਰਮਾਤਮਾ ਦੇਖਦਾ ਮਨੁੱਖ ਸੋਚ ਕੀ ਰਿਹਾ ਹੈ। ਅਸੀਂ ਮਨੁੱਖ ਦੇ ਬਾਹਰ ਦੇ ਕਾਰ ਵਿਹਾਰ ਦੇਖਦੇ ਹਾਂ, ਪਰਮਾਤਮਾ ਮਨੁੱਖ ਦੇ ਅੰਦਰ ਦੇ ਵਿਚਾਰ ਦੇਖਦਾ ਹੈ, ਅੰਦਰ ਦੀ ਨੀਅਤ ਦੇਖਦਾ ਹੈ, ਅਤੇ ਫਲ ਨੀਅਤ ਨੂੰ ਮਿਲਦਾ ਹਮੇਸ਼ਾ। ਪਰਮਾਤਮਾ ਨੀਅਤ ਨੂੰ ਫਲ ਦਏਗਾ। ਅਤੇ ਵਿਕਾਰੀ ਬੰਦਾ ਬੜਾ ਚਲਾਕ ਹੈ, ਉਹ ਕਹਿੰਦਾ ਮੈਂ ਸੰਸਾਰ ਦੇ ਲੋਕਾਂ ਨਾਲ ਧੋਖਾ ਕਰ ਰਿਹਾ, ਠੱਗੀ ਕਰ ਰਿਹਾ, ਲੋਕੇ ਸਾਰੇ ਕੰਮ ਕਰ ਰਿਹਾ, ਪਰ ਸੱਚੇ ਪਾਤਸ਼ਾਹ ਕਹਿੰਦੇ ਭੁੱਲ ਜਾਂਦਾ ਹੈ ਪਰਮਾਤਮਾ ਤੇ ਹਰ ਵੇਲੇ ਤੈਨੂੰ ਦੇਖ ਰਿਹਾ ਹੈ, ਅੱਗੋਂ ਵੀ ਦੇਖ ਰਿਹਾ, ਪਿੱਛੋਂ ਵੀ ਦੇਖ ਰਿਹਾ ਹੈ, ਉਹ ਅੰਦਰ ਬੈਠਾ ਤੇਰੇ ਇੱਕ ਕਰਮ ਨੂੰ ਦੇਖਦਾ ਹੈ ਜੀ।
ਸਾਰ ਹਰ ਜੀਓ ਵਿਖੇ ਭੋਗੈ ਹੈ, ਤਪਤ ਥੰਮ ਗੱਲ ਲਾਏ।
ਪਰ ਮਨੁੱਖ ਪਰਮਾਤਮਾ ਨੂੰ ਬਿਲਕੁਲ ਭੁੱਲ ਕੇ, ਬਿਲਕੁਲ ਉਹਦਾ ਡਰ ਲਾ ਕੇ, ਉਹਨੂੰ ਵਿਸਾਰ ਕੇ, ਤੇ ਕਹਿੰਦੇ ਨੇ ਫਿਰ ਵਿਸ਼ੇ ਵਿਕਾਰ ਭੋਗਦਾ ਦਿਨੇ ਰਾਤ, ਇਸ ਰਸ ਨੂੰ ਭੋਗਦਾ ਹੈ। ਪਰ ਕਹਿਣ ਲੱਗੇ ਚੇਤਾ ਭੁੱਲ ਜਾਂਦਾ ਇਹਨੂੰ, ਪਰ ਮਾਰ ਕਹਿੰਦੇ ਖਿਆਲ ਰੱਖੀ, ਇੱਕ ਦਿਨ ਸਮਾਂ ਆਏਗਾ ਤੱਤਿਆਂ ਥੰਮਾਂ ਦੇ ਨਾਲ ਜਫੀਆਂ ਪਾਉਣੀਆਂ ਪੈ ਜਾਣਗੀਆਂ। ਕਿਉਂ? ਵਿਕਾਰਾਂ ਵਿੱਚੋਂ ਖੀਰ ਤਾਂ ਦੁੱਖ ਨਿਕਲਣੇ ਹੈ ਨਾ, ਪਾਪ ਹੈ ਨਾ, ਪਾਪਾਂ ਵਿੱਚੋਂ ਤੇ ਦੁੱਖਾਂ ਦੀ ਜਿਹੜੀ ਉਹ ਫਿਰ ਫਲ ਰੂਪੀ ਦੁੱਖ ਪ੍ਰਾਪਤ ਹੋਣਗੇ। ਕਹਿਣ ਲੱਗੇ ਤੱਤਿਆਂ ਥੰਮਾਂ ਨਾਲ ਜਫੀਆਂ ਪਾਉਣੀਆਂ ਪੈਣੀਆਂ, ਅੱਜ ਤੂੰ ਰੱਬ ਦਾ ਡਰ ਭੁੱਲ ਕੇ ਤੇ ਲੋਕੇ ਵਿਸ਼ੇ ਵਿਕਾਰ ਭੋਗ ਰਿਹਾ ਹੈ ਜੀ।
ਰੇ ਨਾਰ ਕਾਏ ਪਰ ਗ੍ਰਹਿ ਜਾਏ।
ਕਹਿੰਦੇ ਐ ਮਨੁੱਖ, ਕਿਉਂ ਤੂੰ ਪਾਰ ਪਰਾਏ ਘਰ ਤੇ ਮਾੜੀ ਦ੍ਰਿਸ਼ਟੀ ਰੱਖ ਰਿਹਾ ਹੈ, ਪਰਾਏ ਤਨ ਤੇ ਪਰਾਏ ਧਨ ਤੇ। ਸਤਿਗੁਰੂ ਦੀ ਗੁਰਬਾਣੀ ਦਾ ਇੱਕ ਬਚਨ ਹੈ, ਮਾਰ ਕਹਿੰਦੇ ਨੇ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ। ਅਗਰ ਦੋ ਕੰਮਾਂ ਤੋਂ ਮਨੁੱਖ ਬਚ ਜਾਏ, ਆਪਣੇ ਆਪ ਨੂੰ ਬਚਾ ਲਵੇ, ਤੇ ਕਹਿੰਦੇ ਉਹਦੇ ਅੰਦਰੋਂ ਪਰਮਾਤਮਾ ਬਹੁਤ ਛੇਤੀ ਪ੍ਰਗਟ ਹੋ ਜਾਂਦਾ। ਇੱਕ ਪਰਾਇਆ ਧਨ ਤੇ ਇੱਕ ਪਰਾਇਆ ਤਨ, ਤੇ ਦੋਵੇਂ ਬੰਦੇ ਨੂੰ ਪ੍ਰਭਾਵਿਤ ਕਰਦੇ ਹੈ। ਪਰਾਇਆ ਧਨ ਬੰਦਾ ਦੇਖਦਾ ਹੈ ਅੰਦਰ ਲੋਭ ਜਾਗਦਾ, ਇਹ ਮੇਰਾ ਹੋ ਜਾਏ। ਪਰਾਇਆ ਤਨ ਬੰਦਾ ਦੇਖਦਾ ਅੰਦਰ ਵਾਸ਼ਨਾ ਜਗਦੀ, ਇਹਨੂੰ ਮੈਂ ਭੋਗ ਲਵਾਂ। ਸੱਚੇ ਪਾਤਸ਼ਾਹ ਕਹੇ ਦੋਵੇਂ ਰੋੜਾ ਬਣ ਜਾਣਗੇ। ਇੱਥੇ ਮਾਰ ਕਹਿੰਦੇ ਐ ਮਨੁੱਖ, ਕਿਉਂ ਪਰਾਏ ਘਰਾਂ ਵੱਲ ਤੂੰ ਮਾੜੀ ਦ੍ਰਿਸ਼ਟੀ ਕਰ ਰਿਹਾ ਹੈ, ਪਰਾਏ ਤਨ ਨੂੰ ਦੇਖ ਕੇ ਅੱਖਾਂ ਮੈਲੀਆਂ ਕਰਦਾ ਹੈ, ਪਰਾਏ ਧਨ ਨੂੰ ਦੇਖ ਕੇ ਅੱਖਾਂ ਮੈਲੀਆਂ ਕਰ ਰਿਹਾ ਹੈ। ਸੱਚੇ ਪਾਤਸ਼ਾਹ ਮਾਰ ਕਹਿੰਦੇ ਇਹਦੇ ਵਿੱਚ ਕੋਈ ਸੁੱਖ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਇੱਥੇ ਨਿੰਦਿਆ ਦੀ ਵੀ ਨਾਲ ਗੱਲ ਹੋਈ। ਕਈ ਵਾਰ ਬੰਦਾ ਜਿਹੜਾ ਵਿਕਾਰੀ ਹੈ ਪਰਾਏ ਤਨਾਂ ਨੂੰ ਭੋਗਦਾ, ਆਪਾਂ ਉਹਦੀ ਬੜੀ ਨਿੰਦਿਆ ਕਰਦੇ ਹਾਂ, ਪਰ ਮਾਰ ਕਹਿੰਦੇ ਜਿਹੜਾ ਦਿਨੇ ਰਾਤ ਪਰਾਈ ਨਿੰਦਿਆ ਕਰਦਾ ਰਹਿੰਦਾ, ਉਹਨੂੰ ਵੀ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ। ਇਕੱਠੀ ਤੇ ਉਹ ਵੀ ਮੈਲ ਹੀ ਬੰਦਾ ਕਰ ਰਿਹਾ ਹੈ ਨਾ। ਇਸ ਕਰਕੇ ਮਾਰ ਕਹਿੰਦੇ ਕਿਉਂ ਪਰਾਏ ਘਰਾਂ ਵੱਲ ਮਾੜੀ ਦ੍ਰਿਸ਼ਟੀ ਰੱਖਦਾ ਹੈ ਜੀ।
ਉਚਲ ਕਠੋਰ ਕਾਮ ਗਰਦਬ, ਤੁਮ ਨਹੀਂ ਸੁਣਿਓ ਧਰਮ ਰਾਏ।
ਐਸੇ ਮਨੁੱਖ ਲਈ ਬੜੇ ਕਰੜੇ ਬਚਨ ਮਾਰ ਕਹਿੰਦੇ ਨੇ, ਕੁਚਲ ਜਿਹੜਾ ਖੋਟੀ ਚਾਲ ਚੱਲਦਾ ਹੈ। ਮਾਰ ਕਹਿੰਦੇ ਐ ਗੰਦੇ ਮਨੁੱਖ, ਖੋਟੀ ਚਾਲ ਵੱਲਣ ਵਾਲੇ, ਕਠੋਰ ਤੇਰਾ ਦਿਲ ਪੱਥਰੀ ਹੋ ਗਿਆ, ਤੈਨੂੰ ਕੋਈ ਪਰਮਾਤਮਾ ਪਰਮੇਸ਼ਰ ਦਾ ਡਰ ਪੈ ਨਹੀਂ ਰਹਿ ਗਿਆ। ਕਾਮ ਇਹਨਾਂ ਕਾਮਨਾ ਤੇ ਵਾਸ਼ਨਾ ਚ ਗਿਰ ਗਿਆ। ਗਰਦਬ, ਗਰਦਬ ਕਹਿੰਦੇ ਖੋਤੇ ਨੂੰ, ਜਿਵੇਂ ਖੋਤਾ ਕੋਈ ਗੱਲ ਸਮਝਦਾ ਨਹੀਂ ਨਾ। ਮਾਰ ਕਹਿੰਦੇ ਖੋਤੇ ਵਾਲੀ ਤੇਰੀ ਬਿਰਤੀ ਹੋ ਗਈ ਹੈ, ਤੁਮ ਨਹੀਂ ਸੁਣਿਓ ਧਰਮ ਰਾਏ, ਤੈਨੂੰ ਪਤਾ ਨਹੀਂ ਹੈ ਧਰਮ ਰਾਜੇ ਦਾ ਡੰਡ ਫਿਰ ਬਹੁਤ ਬੁਰਾ ਹੈ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁੱਖ ਲੈ ਕੇ ਜਾਏਗਾ। ਇਸ ਕਰਕੇ ਕਬੀਰ, ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਉਹ ਜਦੋਂ ਫਿਰ ਦੁੱਖਾਂ ਦਾ ਡਾਂਗ ਸਿਰ ਵਿੱਚ ਵੱਜਦਾ, ਫਿਰ ਸਹਿਆ ਨਹੀਂ ਜਾਂਦਾ ਮਨੁੱਖ ਦੇ ਕੋਲੋਂ। ਮਾਰ ਕਹਿੰਦੇ ਕਿਉਂ ਤੈਨੂੰ ਪਤਾ ਨਹੀਂ ਹੈ ਧਰਮ ਰਾਜਾ ਫਿਰ ਬੜੇ ਡੰਡ ਤੇ ਸਜਾਵਾਂ ਦਿੰਦਾ ਹੈ। ਇਹ ਕਾਮੀ ਖੋਤੇ ਵਾਂਗ ਮਨੁੱਖ ਤੂੰ ਉਹਨੂੰ ਭੁੱਲ ਕੇ ਵਿਸਾਰ ਕੇ ਉਹਦੇ ਡਰ ਪਏ ਪਰਮਾਤਮਾ ਦੇ, ਤੇ ਐਸੇ ਮਾੜੇ ਕਰਮਾਂ ਚ ਪਿਆ ਹੈ।
ਰਹਾਓ
ਦਾ ਵਿਸ਼ਰਾਮ ਦੇ ਕੇ ਕਿਰਪਾ ਕਰ ਰਹੇ ਹਨ ਜੀ।
ਵਿਕਾਰ ਪਾਥਰ ਗਲਹੇ ਬਾਂਧੇ, ਨਿੰਦ ਪੋਟ ਸਿਰਾਏ।
ਮਾਰ ਕਹਿੰਦੇ ਹੁਣ ਇਹਦਾ ਇਹ ਸੁਭਾਅ ਬਣ ਗਿਆ, ਜੇ ਕਿਸੇ ਬੰਦੇ ਨੇ ਕੋਈ ਸਰੋਵਰ, ਕੋਈ ਦਰਿਆ, ਕੋਈ ਨਹਿਰ ਪਾਰ ਕਰਨੀ ਹੈ ਤੇ ਹੌਲਾ ਫੁੱਲ ਹੋ ਕੇ ਫਿਰ ਉਹ ਪਾਰ ਕਰ ਸਕਦਾ। ਉਸ ਤਰ੍ਹਾਂ ਦੇ ਉਹ ਵਸਤਰ ਵੀ ਧਾਰਨ ਕਰਦੇ ਜਿਨ੍ਹਾਂ ਨੇ ਤਰਨਾ ਹੁੰਦਾ, ਕਿਸੇ ਤਰ੍ਹਾਂ ਦਾ ਭਾਰ ਆਪਣੇ ਤੇ ਨਹੀਂ ਲੈ ਕੇ ਜਾਂਦੇ। ਪਰ ਮਾਰ ਕਹਿੰਦੇ ਇੱਥੇ ਬੰਦਾ ਕੀ ਕਰ ਰਿਹਾ, ਵਿਕਾਰਾਂ ਤੇ ਪਾਪਾਂ ਦੇ ਪੱਥਰਾਂ ਦੀ ਮਾਲਾ ਉਹਨੇ ਵੱਡੀ ਸਾਰੀ ਗਲ ਚ ਪਾ ਲਈ ਹੈ, ਤੇ ਪਰਾਈ ਨਿੰਦਿਆ ਕਰ ਕਰਕੇ ਐ ਵੱਡੀ ਨਿੰਦਿਆ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ।
ਮਹਾਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ।
ਕਿਸੇ ਬੰਦੇ ਦੇ ਗਲ ਚ ਪੱਥਰ ਪਾ ਦਿਓ ਤੇ ਸਿਰ ਤੇ ਭਾਰੀ ਪੰਡ ਚੁਕਾ ਦਿਓ, ਉਹਨੂੰ ਕਹੋ ਹੁਣ ਦਰਿਆ ਪਾਰ ਕਰ ਤੇ ਨਹੀਂ ਕਰ ਸਕਦਾ ਡੁੱਬ ਜਾਏਗਾ। ਮਾਰ ਕਹਿੰਦੇ ਆ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਨਾ, ਪਾਪਾਂ ਰੂਪੀ ਪੱਥਰ ਗਲ ਚ ਪਾ ਕੇ ਤੇ ਨਿੰਦਿਆ ਰੂਪੀ ਪੰਡ ਜਿਹੜੀ ਸਿਰ ਤੇ ਚੁੱਕੀ ਹੈ, ਇਹਨੇ ਇਹਨੂੰ ਤਰ ਨਹੀਂ ਦੇਣਾ, ਤੈਨੂੰ ਡੋਬ ਦੇਵੇਗਾ। ਤੇ ਬੜੇ ਡੁੱਬ ਗਏ ਤੇ ਬੜੇ ਡੁੱਬਦੇ ਜਾ ਰਹੇ ਹੈ। ਇਸ ਕਰਕੇ ਮਾਰ ਕਹਿੰਦੇ ਨੇ ਇਹ ਸੰਸਾਰ ਸਮੁੰਦਰ ਲੰਘਣਾ ਬੜਾ ਔਖਾ ਹੋ ਜਾਣਾ, ਪਾਰ ਨਹੀਂ ਲੰਘਿਆ ਜਾਣਾ ਜਿਹੜੇ ਤੂੰ ਵਿਕਾਰਾਂ ਤੇ ਪਾਪਾਂ ਦੇ ਪੱਥਰ ਗਲ ਚ ਪਾ ਲਏ ਤੇ ਨਿੰਦਿਆ ਦੀ ਪੰਡ ਸਿਰ ਤੇ ਚੁੱਕੀ ਫਿਰਦਾ ਏ।
ਕਾਮ ਕ੍ਰੋਧ ਲੋਭ ਮੋਹ ਵਿਆਪਿਓ ਨੇਤਰ ਰੱਖੇ ਫਿਰਾਏ।
ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਾ ਚੁਗਲੀ ਈਰਖਾ ਇਹ ਜਿੰਨੇ ਵਿਕਾਰ ਨੇ ਜਿਨ੍ਹਾਂ ਦੇ ਰਸ ਵਿੱਚ ਤੂੰ ਵਹਿੰਦਾ ਜਾ ਰਿਹਾ ਤੇ ਪਰਮਾਤਮਾ ਵੱਲੋਂ ਤੇ ਤੂੰ ਅੱਖਾਂ ਹੀ ਫੇਰੀਆਂ ਹੋਈਆਂ ਹਨ ਜੀ।
ਇਸ ਉਠਾਵਨ ਨਾ ਕਬਹੂ ਮਿਲਈ ਮਹਾ ਦੁੱਤਰ ਮਾਏ।
ਮਾਇਆ ਦੀ ਲਪੇਟ ਵਿੱਚ ਆ ਗਿਆ, ਐਸੇ ਛਲ ਵਿੱਚ ਆ ਗਿਆ ਵੀ ਸਿਰ ਵੀ ਉਠਾ ਕੇ ਉੱਪਰ ਦੇਖਦਾ ਹੀ ਨਹੀਂ ਹੈ ਕਿ ਜੀਵਨ ਸਮਾਂ ਸਵਾਸ ਲੰਘਦੇ ਜਾ ਰਹੇ ਹਨ ਜੀ।
ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਏ।
ਕੀ ਕਰੀਏ ਮਹਾਰਾਜ, ਹੁਣ ਇਹ ਸੰਸਾਰ ਤੇ ਸਭ ਵਿਸ਼ੇ ਵਿਕਾਰਤਾ ਹਨ, ਇਹਨਾਂ ਤੋਂ ਪਾਰ ਕਿਵੇਂ ਨਿਕਲੀਏ, ਬਚੀਏ ਕਿਵੇਂ? ਤੋ ਮਹਾਰਾਜ ਉਦਾਹਰਨ ਦਿੰਦੇ, ਜਿਵੇਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨਾ, ਉਹ ਫੁੱਲਾਂ ਤੇ ਵੀ ਪੈਂਦੀਆਂ, ਉਹ ਗੰਦੀ ਰੂੜੀ ਤੇ ਵੀ ਪੈਂਦੀਆਂ ਹਨ। ਚੰਦਰਮੇ ਦੀਆਂ ਕਿਰਨਾਂ ਉਹ ਵੀ ਫੁੱਲਾਂ ਤੇ ਵੀ ਪੈਂਦੀਆਂ ਤੇ ਗੰਦਗੀ ਤੇ ਪੈਂਦੀਆਂ, ਪਰ ਸੂਰਜ ਤੇ ਚੰਦਰਮਾ ਜਿਹੜੇ ਹੈ ਉਹ ਬਿਲਕੁਲ ਨਿਰਲੇਪ ਰਹਿੰਦੇ, ਉਹਨਾਂ ਤੇ ਇਸ ਮੈਲ ਦਾ ਅਸਰ ਨਹੀਂ ਹੁੰਦਾ। ਇਸ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਪੁਰਸ਼ ਹੈ, ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਹਨ, ਮਹਾਤਮਾ ਗੁਰਮੁਖ ਜਨ ਜਿਹੜੇ ਹੈ, ਉਹ ਭਾਵੇਂ ਸੰਸਾਰ ਵਿੱਚ ਰਹਿੰਦੇ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲਮੇ ਕਮਲ ਅਲੇਪ, ਜਿਵੇਂ ਚਿੱਕੜ ਦਾ ਫੁੱਲ ਕਮਲ ਦਾ ਫੁੱਲ ਚਿੱਕੜ 'ਚ ਰਹਿ ਕੇ ਨਿਰਲੇਪ ਰਹਿੰਦਾ ਹੈ, ਉਹ ਸੰਸਾਰ ਰੂਪੀ ਵਿਕਾਰਾਂ ਦੇ ਚਿੱਕੜ ਵਿੱਚ ਭਾਵੇਂ ਰਹਿੰਦੇ ਪਰ ਨਿਰਲੇਪ ਰਹਿੰਦੇ ਆ, ਉਹਨਾਂ ਨੂੰ ਪਾਉਂਦੇ ਨਹੀਂ ਹਨ ਜੀ।
ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਏ।
ਅੱਗ ਦਾ ਸੁਭਾਅ ਹੈ, ਅੱਗ 'ਚ ਜਿੰਨੀ ਮਰਜ਼ੀ ਗੰਦਗੀ ਪਾਓ ਉਹ ਸਾੜ ਕੇ ਆਪ ਫਿਰ ਨਿਰਮਲ ਰਹਿ ਜਾਂਦੀ, ਪਵਿੱਤਰ ਰਹਿ ਜਾਂਦੀ ਹੈ। ਇਸ ਕਰਕੇ ਐਸੇ ਮਹਾਤਮਾ ਮਹਾਂਪੁਰਖਾਂ ਦੀ ਸੰਗ 'ਚ ਪਾਪੀ ਵਿਕਾਰੀ ਮਨੁੱਖ ਵੀ ਆ ਜਾਣ, ਉਹ ਉਹਨਾਂ ਦਾ ਭਲਾ ਕਰਕੇ ਉਹਨਾਂ ਦੀ ਮੈਲ ਲਾ ਕੇ ਆਪ ਫਿਰ ਨਿਰਮਲ ਤੇ ਪਵਿੱਤਰ ਰਹਿ ਜਾਂਦੇ ਹੈ। ਜਿਵੇਂ ਗੁਰਬਾਣੀ ਦੇ ਬਚਨ ਹਨ, ਕਬੀਰ ਸੰਤ ਨਾ ਛੱਡੇ ਸੰਤਈ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਭਿਅੰਗੋਂ ਵੇਢਿਓ ਤਾਂ ਸ਼ੀਤਲਤਾ ਨਾ ਤਜੰਤ ਜੀ।
ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ, ਜਿਨ ਗੁਰ ਪਹਿ ਮੰਨਿਆ ਸੁਭਾਏ।
ਕਰਮ ਭਾਗ ਜਾਗ ਪਏ ਹੈ, ਜਿਹਦਾ ਇਹ ਜਿਹੜਾ ਭਰਮ ਟੁੱਟ ਗਿਆ, ਪਰਮਾਤਮਾ ਨੇ ਇਹ ਭਰਮ ਤੋੜ ਦਿੱਤਾ, ਇਹ ਕਪਾਟ ਖੁੱਲ ਗਿਆ, ਤੇ ਜਿਨ੍ਹਾਂ ਨੇ ਗੁਰੂ ਦਾ ਬਚਨ ਜਿਹੜਾ ਮੰਨ ਲਿਆ, ਕਮਾ ਲਿਆ ਹੈ ਜੀ।
ਗੁਰ ਮੰਤਰ ਅਵਖਦ ਨਾਮ ਦੀਨਾ, ਜਨ ਨਾਨਕ ਸੰਕਟ ਜੋ ਨਾ ਪਾਏ।
ਗੁਰੂ ਦੀ ਸ਼ਰਨ ਚ ਆਏ ਤੇ ਸਤਿਗੁਰੂ ਨੇ ਉਹਨਾਂ ਨੂੰ ਗੁਰੂ ਦੇ ਮੰਤਰ ਦੇ ਨਾਮ ਦੀ ਦਵਾਈ ਦਿੱਤੀ ਹੈ, ਉਹ ਦਵਾਈ ਨੂੰ ਰੋਜ਼ ਖਾਂਦੇ ਰਹੇ, ਭਾਵ ਰੋਜ਼ ਰੋਜ਼ ਨਾਮ ਦੀ ਸ਼ਬਦ ਦੀ ਕਮਾਈ ਕੀਤੀ ਹੈ, ਤੇ ਫਿਰ ਉਹਨਾਂ ਦੇ ਸਾਰੇ ਸੰਕਟ ਮਿਟ ਗਏ ਹੈ, ਸਾਰੀਆਂ ਜੋਨੀਆਂ ਦੇ ਦੁੱਖ ਰੋਗ ਸੋਗ ਸਭ ਦੀ ਨਿਵਰਤੀ ਹੋ ਗਈ।
ਰੇ ਨਰ ਇਨ ਬਿਦ ਪਾਰ ਪਰਾਏ।
ਦੂਜੇ ਰਹਾਓ ਵਿੱਚ ਮਹਾਰਾਜ ਜੁਗਤੀ ਦੱਸਦੇ ਹੈ, ਸੱਚੇ ਪਾਤਸ਼ਾਹ ਉੱਤਰ ਦਿੰਦੇ ਹੈ ਵੀ ਇਹ ਮਨੁੱਖ ਇਸ ਜੁਗਤੀ ਦੇ ਨਾਲ ਤੂੰ ਇਸ ਭਵਜਲ ਸੰਸਾਰ ਤੋਂ ਪਾਰ ਹੋ ਸਕਦਾ ਹੈ।
ਆਏ ਹਰ ਜੀਉ ਹੋਏ ਮਿਰਤਕ ਤਿਆਗ ਦੂਜਾ ਭਾਓ।
ਆਪਣੇ ਅੰਦਰੋਂ ਦਵੈਸ਼ ਭਾਵਨਾ ਛੱਡ ਦੇ, ਵਿਕਾਰਾਂ ਵੱਲੋਂ ਮੁਰਦਾ ਹੋ ਜਾ ਤੇ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆ, ਇਸ ਵਾਹਿਗੁਰੂ ਦੇ ਨਾਮ ਨੂੰ ਧਿਆ ਕਰਕੇ ਤੂੰ ਆਪਣਾ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਬਣਾ ਸਕਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਨੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਗੁਰੂ ਦਾ ਜਸ ਅਗਾਧ ਬੋਧ ਹੈ, ਤੁਸ਼ ਬੁੱਧੀ ਨਾਲ ਬੇਨਤੀਆਂ ਕੀਤੀਆਂ, ਬੇਅੰਤ ਮੇਰੇ ਕੋਲ ਭੁੱਲਾਂ ਹੋ ਗਈਆਂ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤਾਂ ਬਖਸ਼ਣਹਾਰ ਬਖਸ਼ ਲੈਣਾ, ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਮੁੱਚੇ ਪ੍ਰਬੰਧ ਵੱਲੋਂ, ਸਤਿਕਾਰਯੋਗ ਸਿੰਘ ਸਾਹਿਬ ਜੀ ਵੱਲੋਂ, ਕਿ 13 ਤਰੀਕ ਤੋਂ ਲੈ ਕੇ 15 ਤਰੀਕ ਤੱਕ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਗੁਰਪੁਰਬ ਪ੍ਰਕਾਸ਼ ਦਿਹਾੜਾ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਮਨਾਇਆ ਜਾਣਾ ਹੈ, ਤੋ ਆਪ ਸੰਗਤਾਂ ਨੇ ਉਹਨਾਂ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ ਜੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਗੁਰੂ ਰਾਮਦਾਸ ਮਹਾਰਾਜ ਦਾ ਸ਼ੁਕਰਾਨਾ, ਸਮੁੱਚੇ ਪ੍ਰਬੰਧ ਅਤੇ ਸੰਗਤਾਂ ਦਾ ਧੰਨਵਾਦ। सचे पातशाह महाराज सब दी हाजरी प्रवान करन जी।
रे नर इन बिद पार पराए त्याए हर जियो होए मृतक त्याग दूजा पाओ रहाओ दूजा। वाहे गुरु जी का खालसा वाहे गुरु जी की फतेह।